ਜਪ ਤਾਂ ਭਾਵੇਂ ਜਿੰਨਾ ਮਰਜ਼ੀ ਕਰੀ ਜਾਣ, ਜਪ ਤਪ ਕਰਕੇ ਜਿਹੜੇ ਨੀਚ ਸਦਾਉਂਦੇ ਨੇ, ਜਿਹੜੇ ਨੀਵੇਂ ਆ, ਸਭ ਕੁਝ ਹੁੰਦਿਆਂ ਹੋਇਆਂ ਵੀ ਨਿਮਾਣੇ ਰਹਿਣਾ ਤੇ ਰੱਬ ਦੇ ਪਿਆਰੇ ਉਹ ਨੀ ਕਿਸੇ ਨੂੰ ਭੇਦ ਦੱਸਦੇ। ਜਿੰਨਾ ਮਰਜ਼ੀ ਤੁਸੀਂ ਨੇੜੇ ਲੱਗੀ ਜਾਓ, ਕਹੀ ਜਾਓ, ਕਰ ਦਿਓ ਕਿਰਪਾ, ਉਹਨਾਂ ਨੇ ਇਹ ਕਹਿਣਾ ਵੀ ਮੈਂ ਨਹੀਂ, ਮੇਰੇ 'ਚ ਕੋਈ ਪਾਵਰ ਨਹੀਂ। ਜਿੱਦਣ ਕਹਿ ਤਾ ਵੀ ਮੈਂ ਕਰ ਦੂੰ, ਬਸ ਸਮਝ ਲਓ ਵੀ ਕੁੱਖ ਵੀ ਨਹੀਂ ਇਹਦੇ ਪੱਲੇ, ਅੰਦਰੋਂ ਖਾਲੀ ਹੈ। ਕਹੋ ਕਬੀਰ ਛੂਛਾ ਘੱਟ ਬੋਲਿਆ, ਘੜਾ ਬੋਲੂ ਹੀ ਉਹ ਜਿਹੜਾ ਅੰਦਰੋਂ ਖਾਲੀ ਹੈ, ਜਿਹੜਾ ਭਰਿਆ ਘੜਾ ਉਹਨੇ ਕੀ ਬੋਲਣਾ। ਜਿਹੜਾ ਅੰਦਰੋਂ ਸਿਮਰਨ ਦਾ ਭਰਿਆ ਵੈ, ਜਿਹੜਾ ਅੰਦਰੋਂ ਰੰਗਿਆ ਹੋਇਆ, ਉਹ ਕੀ ਕਹੂਗਾ ਕਿਸੇ ਨੂੰ। ਉਹਨੇ ਤੇ ਕਹਿਣਾ ਮੇਰੇ ਪੱਲੇ ਤੇ ਕੱਖ ਵੀ ਨਹੀਂ। ਕਹੋ ਨਾਨਕ ਸਾਹਿਬ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ
ਮੇਰਾ,
ਇਹ ਮੇਰੀ ਵਡਿਆਈ ਨਹੀਂ। ਬਸ ਵੱਡੇ ਕੀਆਂ ਵਡਿਆਈਆਂ, ਇਹ ਉਹਦੀਆਂ ਵਡਿਆਈਆਂ ਸਾਰੀਆਂ। ਸਾਧ ਸੰਗਤ ਜੀ, ਹੁਣ ਮਹਾਰਾਜ ਕਹਿੰਦੇ ਉਹ ਫਕੀਰਾ, ਫਕੀਰਾਂ ਦਾ ਕੰਮ ਦੁਨੀਆਂ ਨੂੰ ਸੁੱਖ ਦੇਣਾ ਹੁੰਦਾ, ਤੂੰ ਤੇ ਸਾਰੇ ਪਿੰਡ ਨੂੰ ਗਰਕ ਕਰਨ ਲੱਗ ਪਿਆ। ਇਹ ਤੂੰ ਕੀ ਕਰਨ ਲੱਗ ਪਿਆ? ਕਿਤੇ ਰੱਬ ਬਣ ਕੇ ਨਾ ਬਹਿ ਜਾਵੀ, ਮਾਣ ਮਿਲ ਜਾ ਵੇਖੀ ਕਿਤੇ ਰੱਬ ਹੀ ਨਾ ਬਣ ਜੀ। ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ, ਫਿਰ ਉੱਥੇ ਹੀ ਆ ਜਾਏਗਾ। ਸੇਵਕ ਰਹੀ ਸੇਵਕਾਂ ਦਾ ਰੱਬ ਬਣ ਕੇ ਨਾ ਬਹਿ ਜਾਵੀ, ਸੇਵਕ ਰਹੀ ਸੇਵਕਾਂ ਦਾ ਸਾਰੇ ਬੋਲਿਆ ਕਰੋ, ਕੋਈ ਰਸਤਾ ਵਾਂਝੀ ਨਾ ਰਵੇ। ਸਤਿਗੁਰ ਕਹਿੰਦੇ ਵਈ ਸੇਵਕ ਰਹੀ ਬਣ ਕੇ ਨਾ ਬਹਿ ਜਾਵੀ, ਸੇਵਕ ਰਹੀ ਸੇਵਕਾਂ ਦਾ, ਰੱਬ ਬਣ ਕੇ ਨਾ ਬਹਿ ਜਾਵੀ, ਸੇਵਕ ਰਹੀ ਸੇਵਕਾਂ ਦਾ, ਰੱਬ ਬਣ ਕੇ ਨਾ ਬਹਿ ਜਾਵੀ, ਸੇਵਕ ਰਹੀ ਸੇਵਕਾਂ ਦਾ, ਰੱਬ ਬਣ ਕੇ ਨਾ ਬਹਿ ਜਾਵੀ, ਸੇਵਕ ਰਹੀ ਸੇਵਕਾਂ ਦਾ। ਗੱਲ ਸੁਣ ਹਮਜਾ ਗੌਸ, ਓਏ ਤੂੰ ਰੱਬ ਬਣ ਗਿਆ? ਕਹਿੰਦਾ ਜੀ ਨਹੀਂ, ਇਹ ਸਾਰਾ ਪਿੰਡ ਹੀ ਮਨਮੁੱਖਾਂ ਦਾ, ਅਕਿਰਤ ਘਣ ਨੇ, ਅਹਿਸਾਨ ਫਰਾਮੋਸ਼ ਲੋਕ ਹਨ, ਇਹਨਾਂ ਨੇ ਵਾਅਦਾ ਕੀਤਾ। ਮਹਾਰਾਜ ਕਹਿੰਦੇ ਮਾੜੇ ਚੰਗੇ ਲੋਕ ਹਰ ਥਾਂ ਤੇ ਹੀ ਹੁੰਦੇ ਆ, ਮਾੜੇ ਚੰਗੇ ਲੋਕ ਹਰ ਥਾਂ ਤੇ ਹੀ ਹੁੰਦੇ ਆ, ਕੋਈ ਗੱਲ ਨਹੀਂ। ਗੁਰਮੁਖੋ, ਸਿੱਖਾਂ ਵਿੱਚ ਵੀ ਮਾੜੇ ਚੰਗੇ ਲੋਕ ਹੈਗੇ, ਮਾੜੇ ਚੰਗੇ ਲੋਕ ਸਾਡੇ 'ਚ ਵੀ ਹੈਗੇ ਆ। ਹੁਣ ਜੇ ਸਾਡੇ 'ਚ ਮਾੜੇ ਨਾ ਹੋਣ, ਕਿਹਦੀ ਹਿੰਮਤ ਆ ਕੋਈ ਮਰਦ ਦੀ ਬੇਅਦਬੀ ਕਰ ਜੇ? ਸਾਡੇ 'ਚ ਵੀ ਘਾਟਾਂ ਹੈਗੀਆਂ। ਜੇ ਹੁਣ 84 ਵੇਲੇ ਜੋ ਕੁਝ ਵੀ ਹੋਇਆ, ਜੇ ਵਿੱਚ ਆਪਣੇ ਨਾ ਆਪਣੇ ਬੰਦੇ ਵਿੱਚ ਨਾ ਇੰਟਰ ਹੁੰਦੇ, ਆਪਣੇ ਬੰਦੇ ਉਹਨਾਂ ਦੇ ਵਿੱਚ ਨਾ ਰਲਦੇ, ਤੇ ਕਿਹਦੀ ਹਿੰਮਤ ਸੀ ਜਿਹੜਾ ਮਰਦ ਦੀ ਬੇਅਦਬੀ ਕਰ ਜਾਂਦਾ? ਖੁ ਸਤਨਾਮ
ਸ੍ਰੀ ਵਾਹਿਗੁਰੂ।
ਭਾਵ ਕਿ ਮਾੜੇ ਚੰਗੇ ਲੋਕ ਤੇ ਸਾਡੇ ਹੀ ਆ, ਸਿੱਖ ਨਾ ਸਿੱਖ ਨੂੰ ਮਾਰੇ, ਇਹ ਕੌਮ ਕਦੇ ਨਾ ਹਾਰੇ, ਹੋਰ ਕਿਸੇ ਦਾ ਕਡਾਰੀ ਨਹੀਂ। ਮਾੜੇ ਚੰਗੇ ਹਰ ਵਰਗ ਵਿੱਚ ਹਨ, ਹਿੰਦੂਆਂ ਵਿੱਚ ਵੀ ਮਾੜੇ ਚੰਗੇ ਹੈਗੇ। ਜੇ ਮਾੜੇ ਆ ਨਾ, ਜੇ ਉਹਨਾਂ ਨੇ ਗਲਾਂ 'ਚ ਟੈਰ ਪਾ ਪਾ ਕੇ ਸਿੱਖਾਂ ਨੂੰ ਸਾੜਿਆ, ਤੇ ਇੱਥੇ ਕਿਰਪਾ ਰਾਮ ਪੰਡਿਤ ਵਰਗੇ ਵੀ ਹੈਗੇ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਚਮਕੌਰ ਸਾਹਿਬ ਸ਼ਹੀਦੀ ਵੀ ਪ੍ਰਾਪਤ ਕੀਤੀ। ਜਗਨਨਾਥਪੁਰੀ ਦਾ ਹੈੱਡ ਪੁਜਾਰੀ ਕਿਰਪਾ ਰਾਮ, ਜਿੱਦਾਂ ਅਕਾਲ ਤਖ਼ਤ ਦਾ ਜਥੇਦਾਰ ਹੈ ਨਾ ਸਾਡੇ ਸਿੱਖਾਂ ਦਾ, ਉਹਨਾਂ ਦਾ ਹੈੱਡ ਪੁਜਾਰੀ ਜਗਨਨਾਥਪੁਰੀ ਦਾ ਹੈ, ਉਹਨੇ ਅੰਮ੍ਰਿਤ ਛਕ ਲਿਆ ਸੀ। ਕਹਿੰਦਾ ਇੰਨਾ ਪ੍ਰਭਾਵਿਤ ਹੋਇਆ ਸੀ, ਚੰਗੇ ਮਾੜੇ ਹਰ ਇੱਕ ਵਰਗ ਵਿੱਚ, ਹਰ ਪਿੰਡ ਵਿੱਚ ਲੋਕ ਹੁੰਦੇ ਨੇ, ਮਾੜੇ ਚੰਗੇ ਲੋਕ। ਸਤਿ ਸੰਗਤ ਜੀ, ਚਲੋ ਜਿੱਧਰ ਕੋਈ ਜੁੜਿਆ ਆਪਣਾ ਮਨ ਜੋੜੀ ਰੱਖੇ। ਮਹਾਰਾਜ ਕਹਿਣ ਲੱਗੇ, ਗੱਲ ਸੁਣ ਭਾਈ, ਇੱਧਰ ਇਹ ਜਿਹੜਾ ਸਾਰਾ ਨਗਰ ਹੈ ਨਾ, ਇਹ ਸਾਰਾ ਹੀ ਮਾੜਿਆਂ ਦਾ ਨਹੀਂ? ਕਹਿੰਦਾ ਨਹੀਂ ਮਹਾਰਾਜ, ਸਾਰੇ ਹੀ ਅਕਿਰਤ ਕੰਨ ਨੇ। ਮਹਾਰਾਜ ਕਹਿੰਦੇ ਨਹੀਂ, ਇੱਥੇ ਧਰਮੀ ਵੀ ਹੋਣਗੇ। ਕਹਿੰਦਾ ਮੈਂ ਨਹੀਂ ਮੰਨਦਾ। ਮਹਾਰਾਜ ਨੇ ਮਿੱਟੀ ਦੇ ਵਿੱਚ ਜਰਾ ਐਂ ਚਰਨ ਮਾਰਿਆ, ਦੋ ਟਕੇ ਨਿਕਲੇ। ਚਲੋ ਇੱਕ ਸਮਝਾਉਣ ਵਾਸਤੇ ਉਹਨੂੰ ਮਰਦਾਨਿਆਂ ਜਾ ਲੈ, ਇੱਕ ਟਕੇ ਦਾ ਸੱਚ, ਇੱਕ ਟਕੇ ਦਾ ਝੂਠ ਖਰੀਦ ਕੇ ਲਿਆ। ਕਹਿੰਦੇ ਵੇਖ ਲੈ ਫਕੀਰਾ, ਇਹ ਫਕੀਰਾਂ ਦੀ ਗੱਲ ਹੈ, ਰਮਜ ਉਹ ਸਮਝੂ ਜਿਹੜਾ, ਜਿਹਨੂੰ ਮਾੜਾ ਮੋਟਾ ਗਿਆਨ ਹੋ, ਧਰਮੀ ਹੋ ਜਿਹੜਾ। ਲੈ ਹੁਣ ਲੱਗ ਜੂ ਪਤਾ ਵੀ ਇੱਥੇ ਧਰਮੀ ਹੈ ਕਿ ਨਹੀਂ ਕੋਈ। ਲੈ ਇੱਕ ਟਕੇ ਦਾ ਸੱਚ, ਇੱਕ ਟਕੇ ਦਾ ਝੂਠ ਖਰੀਦ ਲਿਆ। ਲੈ ਕੇ ਨਾ ਟਕੇ ਮਰਦਾਨਾ ਚੱਲਿਆ ਗਿਆ, ਕਦੇ ਕਿਸੇ ਦੁਕਾਨ ਤੇ, ਕਦੇ ਕਿਸੇ ਹਲਵਾਈ ਕੋਲ ਜਾ ਕਰ ਹੱਸਿਆ ਕਰਨ ਵੀ ਲੈ ਸੱਚ ਤੇ ਝੂਠ ਕੀ ਗੱਲ ਬਣੀ। ਫਿਰ ਕਦੇ ਬਜਾਜੀ ਵਾਲੇ ਕੋਲ ਸਭ ਹੱਸੇ। ਚੱਲਦਿਆਂ ਚੱਲਦਿਆਂ ਮੂਲੇ ਖੱਤਰੀ ਦੀ ਦੁਕਾਨ ਆਈ, ਉਹ ਟਕੇ ਵਿਖਾਏ ਜਾ ਕੇ, ਆ ਲਓ ਜੀ ਇੱਕ ਟਕੇ ਦਾ ਸੱਚ, ਇੱਕ ਟਕੇ ਦਾ ਝੂਠ ਖਰੀਦ ਦਿਓ। ਲਈ ਕਾਪੀ ਪੈਨਸਲ ਵਗੈਰਾ ਕਲਮ ਲੈ ਕੇ ਉਹਨੇ ਲਿਖ ਦਿੱਤਾ, ਮਰਨਾ ਸੱਚ ਤੇ ਜਿਉਣਾ ਝੂਠ। ਝੂਠ ਉਹਨੂੰ ਪਤਾ ਸੀ, ਉਹਨੇ ਮਾੜੀ ਮੋਟੀ ਸਾਧੂਆਂ ਦੀ ਸੰਗਤ, ਉਹਨੇ ਰਮਜ ਹੈ ਇਹਨੂੰ ਉਹ ਸਮਝੂ ਜਿਹਨੂੰ ਮਾੜਾ ਮੋਟਾ ਗਿਆਨ ਹੈ, ਜਿਹਨੂੰ ਮਾੜਾ ਮੋਟਾ ਪਤਾ ਹੈ ਉਹ ਸਮਝ ਲੂ ਇਸ ਗੱਲ ਨੂੰ। ਉਹਨੇ ਕਿਤੇ ਸਾਧੂਆਂ ਦੀ ਆਇਆਂ ਗਿਆਂ ਦੀ ਸੰਗਤ ਕੀਤੀ, ਮਾੜੀ ਮੋਟੀ ਰੰਗ ਚੜ ਗਿਆ। ਉਹਨੇ ਲਿਖਤਾ, ਮਰਨਾ ਸੱਚ ਤੇ ਜਿਉਣਾ ਝੂਠ, ਟਕੇ ਪਾਲੇ ਗੋਲਕ ਚ। ਕਾਗਜ਼ ਫੜਾ ਤਾ ਲੈ ਜਾ। ਮਰਦਾਨੇ ਨੇ ਕਾਗਜ਼ ਵਿਖਾਇਆ, ਕਹਿੰਦੇ ਆਹ ਵੇਖ ਪੀਰਾ, ਜੇ ਇੱਥੇ ਮਾੜੇ ਮੋਟੇ ਕੋਈ ਧਰਮੀ ਹੈਗੀ ਤਾਂ ਦੀ ਲਿਖਤਾ ਇਹਨਾਂ ਨੇ, ਕੋਈ ਹੈ ਕੋਈ? ਤੂੰ ਕਹਿੰਦਾ ਸਾਰੇ ਇੱਕੋ ਜਿਹੇ। ਚਲੋ ਉਹਨੇ ਤੇ ਮੰਗੀ ਮਾਫ਼ੀ, ਗੱਲ ਨਵੇੜੋ। ਮਹਾਰਾਜ ਕਹਿੰਦੇ ਮਰਦਾਨਿਆਂ ਲਿਆ ਜਰਾ ਮੂਲੇ ਨੂੰ ਲਿਆ ਸਦਕੇ, ਜਿਹਨੇ ਲਿਖ ਕੇ ਦਿੱਤਾ, ਅਸੀਂ ਮਿਲਣਾ ਉਹਨੂੰ। ਉਹ ਇਕੱਲਾ ਹੀ ਇੱਥੇ। ਉਹ ਜਦੋਂ ਆਇਆ, ਮਹਾਰਾਜ ਕਹਿੰਦੇ ਵੀ ਗੱਲ ਸੁਣ, ਇਹ ਜਿਹੜਾ ਤੂੰ ਲਿਖਿਆ ਨਾ, ਮਰਨਾ ਸੱਚ ਤੇ ਜਿਉਣਾ ਝੂਠ, ਤੈਨੂੰ ਅਜੇ ਉੱਪਰੋਂ ਉੱਪਰੋਂ ਹੀ ਗਿਆਨ ਹੈ। ਕਹਿੰਦਾ ਜੀ ਤੁਹਾਨੂੰ ਕਿੱਦਾਂ ਪਤਾ? ਮਹਾਰਾਜ ਕਹਿੰਦੇ ਜੇ ਤੇਰੇ ਮਨ ਗਿਆਨ ਹੁੰਦਾ ਤੂੰ ਟਕੇ ਗੋਲਕ ਚ ਨਾ ਪਾਉਂਦਾ। ਕੋ ਸਤਨਾਮ,
ਵਾਹਿਗੁਰੂ।
ਤੇਰਾ ਕਿਹੜਾ ਮੁੱਲ ਲੱਗ ਗਿਆ ਤੂੰ ਟਕੇ ਗੋਲਕ ਚ ਪਾ ਲੇ? ਤੂੰ ਤਾਂ ਲਾਲਚ ਵੱਸ ਹੋ ਕੇ ਲਿਖਿਆ, ਮਾਇਆ ਵਾਸਤੇ ਲਿਖਤਾ ਵੀ ਮਰਨਾ ਸੱਚ। ਜਿੱਦਾਂ ਹੁਣ ਮਾਇਆ ਵਾਸਤੇ ਲੋਕਾਂ ਨੂੰ ਕਹਿੰਦੇ, ਫਿਰ ਆਪਣੇ ਮਨ ਚ ਗੱਲ ਵਸੀ ਕੋਈ ਨਾ, ਅਮਰ ਉਪਦੇਸ਼ ਹੈ, ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ। ਹੁਣ ਆਪਣੇ ਮਨ ਚ ਜੇ ਗੱਲ ਵਸੀ ਹੋਈ ਨਾ ਹੋਵੇ, ਉਹ ਕਹਿੰਦੇ ਤੇਰੇ ਮਨ ਵਿੱਚ ਇਹ ਗੱਲ ਨਹੀਂ ਵਸੀ। ਜੇ ਇਹ ਗੱਲ ਤੇਰੇ ਖੁਦ ਦੇ ਮਨ ਵਿੱਚ ਵਸੀ ਹੋਵੇ ਤੇ ਫਿਰ ਤੂੰ ਇਹ ਟਕੇ ਗੋਲਕ ਚ ਥੋੜਾ ਪਾਉਂਦਾ? ਕਹਿੰਦਾ ਜੀ ਮਹਾਰਾਜ ਜੇ ਨਹੀਂ ਵਸੀ ਤੇ ਵਸਾ ਦਿਓ। ਮੂਲਾ ਕਹਿੰਦਾ ਮਹਾਰਾਜ ਜੀ ਤੁਸੀਂ ਵਸਾਉਣੀ ਗੱਲ ਕਰ ਦਿਓ ਕਿਰਪਾ, ਮੈਨੂੰ ਲੈ ਚੱਲੋ ਨਾਲ ਹੀ। ਮਹਾਰਾਜ ਕਹਿੰਦੇ ਨਾਲ ਰਹਿਣਾ ਕੋਈ ਸੌਖਾ ਨਹੀਂ ਹੈ, ਸਾਡੇ ਨਾਲ ਰਹਿਣਾ ਕੋਈ ਸੌਖਾ ਨਹੀਂ। ਮੈਨੂੰ ਸੌਖਾ ਲੱਗਦਾ ਫਕੀਰਾ ਫਕੀਰੀ ਦੂਰ ਹੈ, ਜਿਤਨੀ ਉੱਚੀ ਖੰਜੂਰ ਹੈ, ਚੜ ਗਿਆ ਤੋ ਖਾਏਗਾ ਅਮਰ ਫਲ, ਡਿੱਗ ਗਿਆ ਤੋ ਛਕਣਾ
ਚੂਰ ਹੈ।
ਉਹ ਸਾਡੇ ਨਾਲ ਜਾਣਾ ਰਹਿਣਾ ਕੋਈ ਸੌਖਾ ਨਹੀਂ। ਕਹਿੰਦਾ ਮਹਾਰਾਜ ਜੀ ਕਰੋ ਕਿਰਪਾ, ਮੈਂ ਤੇ ਨਾਲ ਹੀ ਜਾਣਾ। ਮਹਾਰਾਜ ਕਹਿੰਦੇ ਅਸੀਂ ਲੈ ਕੇ ਨਹੀਂ ਜਾਣਾ। ਅੜ ਗਿਆ, ਕਹਿੰਦਾ ਮੈਂ ਤੇ ਨਾਲ ਹੀ ਜਾਣਾ ਬਸ। ਜਾਂ ਫਿਰ ਘਰੋਂ ਪੁੱਛਿਆ, ਘਰ ਗਿਆ, ਮਾਂ ਮੈਂ ਜਾਣਾ ਫਕੀਰਾਂ ਦੇ ਨਾਲ। ਉਹ ਕਹਿੰਦੀ ਸਾਧੂ ਅੱਗੇ ਵੀ ਆਉਂਦੇ ਆ, ਜਲ ਪਾਣੀ ਛਕਾਓ, ਉਹ ਆਪਣੇ ਘਰ, ਆਪਾਂ ਆਪਣੇ ਘਰ, ਮਗਰ ਹੀ ਨਹੀਂ ਤੁਰ ਪੀਦਾ ਹੁੰਦਾ ਬਾਬੇ ਤੇ, ਪਤਾ ਨਹੀਂ ਆਉਂਦੇ ਹੀ ਰਹਿੰਦੇ ਆ। ਕਹਿੰਦਾ ਨਹੀਂ ਮਾਤਾ, ਮੈਂ ਤੇ ਜਾਣਾ ਹੈ। ਸਾਧੂ ਤੇ ਬੜੇ ਵੇਖਿਆ, ਉਹ ਜਿਹਾ ਨਹੀਂ ਨਾ ਕਦੇ ਕੋਈ ਆਇਆ। ਸਾਧੂ ਤੇ ਬੜੇ ਆਏ ਆ, ਪਰ ਮੈਂ ਉਹੋ ਜਿਹਾ ਸਾਧੂ ਨਹੀਂ ਕਦੇ ਕੋਈ ਵੇਖਿਆ। ਇਹਨਾਂ ਦੇ ਮਸਤਕ ਤੇ ਇੱਕ ਵੱਖਰਾ ਹੀ ਜਲਾਲ ਹੋਏ ਤੇ ਆਪ ਰੱਬ ਆਇਆ ਦੁਨੀਆਂ ਵਿੱਚ। ਮਾਂ ਨੇ ਬੜਾ ਸਮਝਾਇਆ, ਇਹ ਨਾ ਮੰਨਿਆ। ਕਹਿੰਦਾ ਮੈਂ ਜਾਣਾ ਹੀ ਜਾਣਾ, ਜਿੱਦ ਕਰ ਬੈਠਾ। ਮਹਾਰਾਜ ਫਿਰ ਕਹਿੰਦੇ ਮੂਲਿਆ, ਜੇ ਵੀ ਸਮਾਂ ਹੈ, ਬੜੀ ਔਖੀ ਹੈ ਮੰਜ਼ਿਲ ਫਕੀਰਾਂ
ਬੜਾ ਔਖਾ ਕੰਮ ਹੈ ਮੰਜ਼ਿਲ ਫਕੀਰਾਂ ਦੀ। ਆਪਣਾ ਆਪ ਗਵਾਉਣਾ ਪੈਂਦਾ ਆਪਣਾ ਆਪ ਗਵਾਉਣਾ
ਪੈਂਦਾ ਆਪਣਾ ਆਪ ਗਵਾਉਣਾ ਪੈਂਦਾ ਆਪਣਾ ਆਪ ਗਵਾਉਣਾ ਪੈਂਦਾ ਆਪਣਾ ਆਪ ਗਵਾਉਣਾ
ਕਰਨੀ ਫਕੀਰੀ ਕਿਆ ਦਲਗੀਰੀ ਬੋਲ ਕਬੋਲ ਵੀ ਸਹਿਣਾ ਦਰ ਦਰ ਜਾ ਕੇ ਭਿਖਿਆ ਮੰਗਣੀ ਮੰਦਿਆ ਕਿਸੇ ਨਾ ਕਹਿਣਾ ਬੜਾ ਔਖਾ ਕੰਮ ਹੈ ਬਈ ਦਰ ਦਰ ਮੰਗਣਾ ਪੈਂਦਾ ਜੇ ਕੋਈ ਬੋਲ ਕਬੋਲ ਬੋਲ ਵੀ ਦੇਵੇ ਸਹਿਣਾ ਵੀ ਪੈਂਦਾ ਬੜੇ ਵੇਖੇ ਨੇ ਕਾਰ ਸੇਵਾ ਵਾਲੇ ਬਾਬਿਆਂ ਦੇ ਮਗਰ ਕਈ ਬੀਬੀਆਂ ਹੀ ਝਾੜੂ ਲੈ ਕੇ ਮਗਰ ਪੈ ਜਾਂਦੀਆਂ ਤੁਸੀਂ ਬੀਜ ਕੇ ਗਏ ਸੀ ਇੱਥੇ ਧੰਨ ਦੇ ਵਿਚਾਰੇ ਫੇਰ ਵੀ ਘਰ ਘਰ ਜਾ ਕੇ ਮੰਗਣਾ ਕਿਤੇ ਸੌਖਾ ਪਿਆ ਉਹ ਇਹ ਕੰਮ ਬੜਾ ਔਖਾ ਤੇਰੇ ਤੋਂ ਚੱਲਿਆ ਨੀ ਜਾਣਾ ਕਹਿੰਦਾ ਨਾ ਜੀ ਨਾ ਮੈਂ ਤੇ ਜਾਣਾ ਹੀ ਜਾਣਾ ਹੁਣ ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਪਰ ਤੋੜ ਨਿਭਾਉਣਾ ਔਖਾ ਹੈ ਬਹੁਤ ਹੀ ਖੇੜੇ ਪੈ ਗਿਆ ਕਹਿੰਦੇ ਮੈਂ ਤੇ ਜਾਣਾ ਮਹਾਰਾਜ ਮੈਂ ਨੀ ਬਚ ਸਕਦਾ ਤੁਹਾਡੇ ਬਿਨਾਂ ਕਰ ਦਿਓ ਕਿਰਪਾ ਬਸ ਲੈ ਚੱਲੋ ਨਾਲ ਹੀ ਮਹਾਰਾਜ ਨੇ ਬੜਾ ਸਮਝਾਇਆ ਨਹੀਂ ਮੰਨਦਾ ਚੰਗਾ ਫਿਰ ਤੇਰੀ ਮਰਜ਼ੀ ਹੈ ਚੱਲ ਫਿਰ ਪਰ ਲੱਗ ਜਾਏਗਾ ਪਤਾ ਥੋੜੇ ਦਿਨ ਜੇ ਨਾਲ ਰਹੇਗਾ ਨਾ ਪਤਾ ਫੇਰ ਲੱਗੂ ਚੱਲਿਆ ਗਿਆ ਮਹਾਰਾਜ ਦੇ ਨਾਲ ਨਾਲ ਧੰਨ ਗੁਰੂ ਨਾਨਕ ਸਾਹਿਬ ਅੱਗੇ ਅੱਗੇ
ਗੈਲ ਸੰਤਾਂ ਦੀ ਕਦੇ ਨਾ ਛੱਡੀਏ
ਸਾਧੂ ਵੀ ਵੇਖੋ ਸੰਤ ਵੀ ਸਾਧੂ ਵੀ ਕਿਹੋ ਜਿਹਾ ਮਿਲਿਆ ਗੁਰੂ ਕਿਹੋ ਜਿਹਾ ਮਿਲਿਆ ਜਿਹੜਾ ਆਪ ਹੀ ਰੱਬ ਦੁਨੀਆਂ ਚ ਆਇਆ
ਉਹ ਪਿੱਛੇ ਪਿੱਛੇ ਲੱਗ ਚੱਲੀਏ ਸੰਤਾਂ ਦੀ ਕਦੇ ਨਾ ਛੱਡੀਏ ਪਿੱਛੇ ਪਿੱਛੇ ਲੱਗ ਚੱਲੀਏ
ਬੜਾ ਸਮਝਾਇਆ ਨਾ ਮੰਨਿਆ ਚੱਲ ਫਿਰ ਮਰਜ਼ੀ ਤੇਰੀ ਆ ਦੋ ਚਾਰ ਦਸ ਦਿਨ ਰਿਹਾ ਮਹਾਰਾਜ ਦੇ ਨਾਲ ਹੁਣ ਲੱਗਿਆ ਪਤਾ ਵੀ ਇਹਨਾਂ ਦੇ ਨਾ ਕੋਈ ਖਾਣ ਦਾ ਟਾਈਮ ਹੈ ਨਾ ਕੋਈ ਸੌਣ ਦਾ ਟਾਈਮ ਹੈ ਇਹ ਤੇ ਉੱਥੇ ਪਿੰਡ ਵਿੱਚ ਸੀ ਤੇ ਉੱਥੇ ਤੇ ਇਹਨਾਂ ਨੂੰ ਬੜਾ ਕੁਝ ਮਿਲਦਾ ਸੀ ਤੇ ਹੁਣ ਜੰਗਲਾਂ 'ਚ ਫਿਰਦੇ ਨੇ ਪਿੰਡ 'ਚ ਤੇ ਜਾਂਦੇ ਹੀ ਨੀ ਕਿਸੇ 'ਚ ਕਈ ਕਈ ਦਿਨ ਪ੍ਰਸ਼ਾਦਾ ਨੀ ਮਿਲਦਾ ਮੈਂ ਕਈ ਵਾਰੀ ਬੇਨਤੀ ਕਰਦਾ ਹੁਣ ਕਈ ਬੈਠੇ ਹੀ ਘਰਾਂ 'ਚ ਗੱਲਾਂ ਮਾਰੀ ਜਾਣਗੇ ਬਾਬਿਆਂ ਨੂੰ ਮੌਜਾਂ ਨੇ ਚਿੱਟੇ ਚੋਲੇ ਪਾਉਣ ਨੂੰ ਤੇ ਬਦਾਮ ਖਾਣ ਨੂੰ ਇਹ ਕਹਿੰਦੇ ਹੋ ਤੁਸੀਂ ਕਈ ਵਾਰੀ ਵੇਖਿਆ ਮੈਂ ਖੇਤਾਂ ਚ ਕਈ ਲੈ ਕੇ ਜ਼ਿਮੀਦਾਰ ਕੰਮ ਕਰਦਾ ਨੱਕੇ ਮੋੜਦਾ ਕਿਤੇ ਕੋਲੋਂ ਦੀ ਗੱਡੀ ਲੰਘ ਜੇ ਬਸ ਉੱਥੇ ਵੇਖ ਕੇ ਲੈ ਇਹਨਾਂ ਨੂੰ ਮੌਜਾਂ ਇਹਨਾਂ ਨੂੰ ਵਾੜੇ ਕਿਤੇ ਬਾਬਿਆਂ ਨੂੰ ਪਿੰਜਣੀਆਂ ਕੱਢੀ ਫਿਰਦੇ ਹੈ ਕਿੱਥੇ ਤੱਕ ਤੁਸੀਂ ਵੇਖ ਲਓ ਪਿਆਰਿਓ ਕਿੱਥੇ ਤੱਕ ਕਹਿਣ ਵਾਲਾ ਕਹਿ ਦਿੰਦਾ ਪਰ ਜਦੋਂ ਇਸ ਰਾਹ ਤੇ ਚੱਲੋਗੇ ਪਤਾ ਫੇਰ ਲੱਗਣਾ ਮੈਂ ਬੇਨਤੀ ਕਰਦਾ ਹੁਣ ਜਦੋਂ ਨਾਲ ਰਹੀਏ ਨਾ ਬਾਰਾਂ ਬਾਰਾਂ ਸਾਲ ਰਹੀਏ ਸੰਤਾਂ ਦੀ ਟੋਲੀ ਫੇਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ ਬਾਰਾਂ ਬਾਰਾਂ ਸਾਲ ਤੇ ਬਹਿਣ ਦਾ ਹੀ ਪਤਾ ਨੀ ਲੱਗਦਾ ਵੀ ਸੰਗਤ ਚ ਬਹਿਣਾ ਕਿੱਦਾਂ ਬਾਰਾਂ ਬਾਰਾਂ ਸਾਲ ਲੱਗ ਜਾਣ ਫੇਰ ਜਾ ਕੇ ਪਤਾ ਲੱਗਦਾ ਵੀ ਇਹ ਰਾਹ ਹੈ ਕਿੱਦਾਂ ਬਾਈ ਬੋਲੀ ਹੋਈ ਨੀ ਆਉਂਦੀ ਹੋਰ ਤੇ ਗੱਲ ਬੜੀ ਦੂਰ ਹੈ ਬਾਕੀ ਇਹ ਨਾ ਹੀ ਬਦਨਾਮ ਹੁੰਦਾ ਬਦਾਮਾਂ ਦੀਆਂ ਤੁਹਾਡੀਆਂ ਪਲੇਟਾਂ ਭਰੀਆਂ ਦੀਆਂ ਭਰੀਆਂ ਹੀ ਰਹਿ ਜਾਂਦੀਆਂ ਵੇਖੀਆਂ ਕਦੇ ਵੈਸੇ ਹੀ ਨਾ ਹੀ ਹੁੰਦਾ ਵੀ ਬਦਾਮ ਬੜੇ ਖਾਂਦੇ ਆ ਪਰ ਜਦੋਂ ਵੇਖਣਾ ਪਵੇ ਨਾਲ ਰਹਿਣਾ ਪਵੇ ਤੇ ਪਤਾ ਫੇਰ ਲੱਗਦਾ ਸਵੇਰ ਕਿਤੇ ਸ਼ਾਮ ਕਿਤੇ ਦਿਨ ਕਿਤੇ ਰਾਤ ਕਿਤੇ ਸਾਧ ਸੰਗਤ ਜੀ ਇਹ ਤੇ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਆ ਰਹਿਮਤਾਂ ਕਰਦੇ ਆ ਆਪਣੀ ਸੇਵਾ ਲੈਂਦੇ ਆ ਅੱਜ ਮਹਾਰਾਜ ਨੂੰ ਉਹ ਮੂਲਾ ਚੱਲਿਆ ਤੇ ਗਿਆ ਲੈ ਪਤਾ ਹੋਣ ਲੱਗਿਆ ਬੜਾ ਕੰਮ ਔਖਾ ਹੈ ਹਰ ਕੋਈ ਕਹਿੰਦਾ ਡਰਾਈਵਰ ਕਹਿੰਦਾ ਅਸੀਂ ਬੜੇ ਔਖੇ ਹਾਂ ਜੀ ਵੇਖੋ ਕਿੰਨਾ ਬੁਰਾ ਹਾਲ ਹੈ ਜ਼ਿਮੀਦਾਰ ਨੂੰ ਪੁੱਛ ਲਓ ਕਹਿੰਦਾ ਮੈਂ ਬੜਾ ਫਸਿਆ ਸਾਨੂੰ ਬੜਾ ਔਖਾ ਹੈ ਜੀ ਸਾਨੂੰ ਕਹਾ ਕੋਈ ਕਹਿੰਦਾ ਬੋਨਸ ਨਹੀਂ ਮਿਲਦਾ ਕੋਈ ਕਹਿੰਦਾ ਸਾਡਾ ਝਾੜ ਨਹੀਂ ਲੱਗਦਾ ਕੋਈ ਕਹਿੰਦਾ ਜੀ ਸਾਡੀਆਂ ਜੀਰੀਆਂ ਰੁਲਦੀਆਂ ਕੋਈ ਕਹਿੰਦਾ ਕਣਕ ਰੁਲਦੀ ਆ ਆਫਿਸਰ ਜਿਹੜੇ ਆ ਸਾਡੇ ਦਫ਼ਤਰਾਂ 'ਚ ਕੰਮ ਕਰਦੇ ਉਹ ਕਹਿੰਦੇ ਅਸੀਂ ਬੜੇ ਦੁਖੀ ਹਾਂ ਸਾਡੀ ਤਰੱਕੀ ਨਹੀਂ ਹੁੰਦੀ। ਪੁਲਿਸ ਵਾਲੇ ਕਹਿੰਦੇ ਅਸੀਂ ਸੜਕਾਂ 'ਤੇ ਖੜੇ ਰਹਿੰਦੇ, ਸਾਨੂੰ ਬੜਾ ਔਖਾ। ਸਭ ਨਾਲੋਂ ਔਖਾ ਕੰਮ ਕੀ ਹੈ? ਇਹ ਤਾਂ ਚਲੋ ਸਾਡੇ ਦੁਨਿਆਵੀ ਲੋਕਾਂ ਦੇ ਫੈਸਲੇ ਨੇ, ਸਤਿਗੁਰਾਂ ਨੂੰ ਪੁੱਛੋ ਵੀ ਸਭ ਤੋਂ ਔਖਾ ਕੰਮ ਕਿਹੜਾ। ਮਹਾਰਾਜ ਕਹਿੰਦੇ ਆਖਾਂ ਜੀਵਾਂ
ਵਿਸਰੇ ਮਰ ਜਾਓ,
ਆਖਣ ਔਖਾ
ਸਾਚਾ ਨਾਓ।
ਲਓ ਇਹ ਗੁਰੂ ਦਾ, ਸਾਡੇ ਗੁਰੂ ਨਾਨਕ ਦਾ ਫੈਸਲਾ ਵੀ ਜੇ ਸਭ ਨਾਲੋਂ ਔਖਾ ਕੰਮ ਹੈ ਤੇ ਉਹ ਕੀ ਆ? ਪਰਮੇਸ਼ਰ ਦਾ ਨਾਮ ਜਪਣਾ। ਇਹ ਸਭ ਨਾਲੋਂ ਔਖਾ ਹੈ, ਸਾਰੇ ਕੰਮ ਦੁਨੀਆਂ ਦੇ ਸੌਖੇ ਨੇ, ਔਖਾ ਤੇਰਾ
ਨਾਮ ਜਪਣਾ।
ਨਾਮ ਜਪਣਾ ਔਖਾ ਸਭ ਨਾਲੋਂ। ਜਿੱਦਾਂ ਭਗਤ ਤਰਲੋਚਨ ਜੀ ਬੈਠੇ ਆ ਤੇ ਲੰਘਦੇ ਦਿਹਾੜੀਦਾਰ ਉਹ ਜਾਂਦੇ ਜਾਂਦੇ ਕਹਿੰਦੇ ਲੈ ਇਹਨਾਂ ਨੂੰ ਮੌਜਾਂ ਹੈ, ਮਾਲਾ ਫੇਰਦੇ ਨੇ, ਕਿੰਨਾ ਆਨੰਦ ਬਣਿਆ ਲੈ, ਆਪਾਂ ਮਰ ਜਾਂਦੇ ਹਾਂ ਸਾਰਾ ਦਿਨ ਖਪਦੇ ਰਹੀਦਾ। ਉਹਨਾਂ ਨੇ ਸੁਣ ਲਿਆ, ਕਹਿੰਦੇ ਗੱਲ ਸੁਣੋ, ਰੁਕੋ ਜਰਾ। ਹਾਂਜੀ ਮਹਾਰਾਜ, ਆ ਜਾਓ ਜਰਾ ਗੱਲ ਸੁਣੋ। ਹਾਂਜੀ ਇੱਥੇ ਬੈਠੋ, ਬਾਲੇ ਸਾਰੇ ਪੰਗਤਾਂ ਇੱਥੇ ਲਓ, ਗੱਲ ਸੁਣੋ। ਗਾਂ ਜਿੱਥੇ ਦਿਹਾੜੀ ਕਰਦੇ ਹੋ ਕਿੰਨੇ ਪੈਸੇ ਲੈਂਦੇ ਹੋ? ਕਹਿੰਦੇ ਜੀ ਇੱਕ ਟਕਾ। ਕਹਿੰਦੇ ਦੋ ਟਕੇ ਦੇ ਦਿਆਂਗੇ, ਇੱਕ ਦੀ ਥਾਂ ਦੋ। ਜਿੱਦਾਂ ਮੰਨ ਲਓ 50 ਰੁਪਏ ਦਿਹਾੜੀ, 100 ਦਿਆਂਗੇ, 100 ਦਿਹਾੜੀ 200 ਦਿਆਂਗੇ। ਕੰਮ ਕੀ ਕਰਨਾ ਜੀ? ਦਿਹਾੜੀ ਡਬਲ, ਛੁੱਟੀ ਵੀ ਪਹਿਲਾਂ ਹੀ ਦੇ ਦਿਆਂਗੇ। 6 ਘੰਟੇ ਤੋਂ ਵੱਧ ਕੰਮ ਨਹੀਂ ਕਰਾਉਂਦੇ, ਉੱਥੇ 12-12 ਘੰਟੇ ਕਰਦੇ, 6 ਘੰਟੇ ਕੰਮ। ਲਓ ਪਹਿਲਾਂ ਤੇ ਇਸ਼ਨਾਨ ਕਰੋ, ਇਸ਼ਨਾਨ ਪ੍ਰਸ਼ਾਦਾ ਛਕੋ ਛਕਾਇਆ, ਕੋਈ ਕੰਮ ਨੀ, ਕੋਈ ਗਾਰੇ ਚ ਨੀ ਵੜਨਾ, ਕੋਈ ਕੁਝ ਹੋਰ ਨੀ ਕਰਨਾ, ਆਹ ਚੱਕੋ ਮਾਲਾ ਮਾਰ ਕੇ ਚੌਂਕੜੇ ਬੈਠੋ ਲੈ 6 ਘੰਟੇ, ਫਿਰ ਦਿਹਾੜੀ ਪੂਰੀ ਡਬਲ ਦਿਹਾੜੀ। ਉਹ ਕਹਿੰਦੇ ਮੌਜਾਂ ਹੀ ਲੱਗ ਗਈਆਂ, ਤੇ ਨਾ ਕੋਈ ਕੰਮ ਕਰਨਾ, ਨਾ ਗਾਰੇ ਨਾਲ ਲਿਬਣਾ, ਤੇ ਗੱਲ ਬਣ ਗਈ। ਸਾਰੇ ਹੀ ਲਾ ਕੇ ਉੱਥੇ ਚੌਂਕੜੇ ਬਹਿ ਗਏ, ਕਿ ਖੜਾਤਾ ਹੱਥ ਚ ਫੜ ਲੈ ਸੋਟਾ, ਵੇਖੀ ਕਿਤੇ ਲੱਤ ਨਾ ਚੱਕੇ, ਕੋਈ ਲੱਤ ਨਾ ਹਲਾਵੇ ਕੋਈ ਇਹਨਾਂ ਚੋਂ। ਖੜੇ ਤੇ ਪੈਰੇ ਤੇ ਖੜ ਗਏ ਸਾਰੇ, ਮਾਰ ਕੇ ਚੌਂਕੜੇ ਬਹਿ ਗਏ। ਗੱਲਾਂ ਮਾਰਨਗੇ ਇੱਥੇ ਕਈ, ਬਾਬਾ ਈਸ਼ਰ ਸਿੰਘ ਜੀ ਦਾ ਬੈੱਡ, ਉਹਨਾਂ ਦੇ ਜੁੱਤੇ, ਇੱਥੇ ਵੇਖ ਲਓ, ਵਹਾ ਕੇ ਵੇਖੋ, 2 ਘੰਟੇ ਗੋਡੇ ਵੇਖ ਲਓ, ਕਦੀ ਕਿੱਧਰ ਨੂੰ ਪਾਸਾ, ਕਦੇ ਬੈਠਿਆ ਜਾਂਦਾ, ਤੇ 8-8 ਘੰਟੇ ਕਿੱਦਾਂ ਚੌਂਕੜੇ ਮਾਰ ਕੇ ਬਹਿ ਗਏ, ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ। ਸਾਧ ਸੰਗਤ ਜੀ ਕਿਤੇ ਸੌਖਾ ਪਿਆ, ਉਹ ਹੁਣ ਬਹਿ ਤੇ ਗਏ, 15 ਮਿੰਟ ਲੰਘੇ, ਲੱਗ ਗਏ ਗੋਡੇ ਜੇ ਹਿਲਾਉਣ, ਫਿਰ ਕਹਿੰਦਾ ਕਿ ਵੇਖੋ ਗੋਡਾ ਨਹੀਂ ਹਿਲਣਾ ਚਾਹੀਦਾ, ਉਵੇਂ ਬੈਠੋ। ਘੰਟਾ ਕੁ ਲੰਘਿਆ, ਇੱਕ ਦੂਜੇ ਦੇ ਮੂੰਹ ਵੱਲ ਵੇਖਦੇ, ਉਹਦੇ ਫਸ ਗਿਆ ਕੰਮ, ਇੱਕ ਉੱਠਿਆ ਦੂਜਾ ਵਗਾ ਕੇ ਮਾਰੀਆਂ ਮਾਲਾ, ਕਹਿੰਦੇ ਜੀ ਅਸੀਂ ਤੇ ਉੱਥੇ ਹੀ ਠੀਕ ਹਾਂ। ਆਖੋ
ਸਤਿ ਵਾਹਿਗੁਰੂ।
ਇਹ ਤੇ ਬੜਾ ਔਖਾ ਕੰਮ ਹੈ, ਚੌਂਕੜੇ ਮਾਰ ਕੇ ਬਹਿਣਾ ਕਿਤੇ ਸੌਖਾ ਪਿਆ? ਇਹ ਸਾਥੋਂ ਨੀ ਹੁੰਦਾ, ਇਹ ਨਾਮ ਨੀ, ਇਹ ਨਾਮ ਜਪਣਾ ਹੀ ਸਭ ਨਾਲ ਔਖਾ ਹੈ। ਜੇ ਸੌਖਾ ਹੋਵੇ ਬਾਈ ਸਾਰੇ ਹੀ ਜਪ ਲੈ, ਸਾਰੀ ਦੁਨੀਆਂ ਹੀ ਨਾਮ ਜਪ ਲੈ, ਜੇ ਔਖਾ ਕੰਮ ਹੈ ਤਾਂ ਹੀ ਤੇ ਰੌਲਾ ਪਾਉਣਾ ਪੈਂਦਾ, ਨਹੀਂ ਤਾਂ ਸਾਰੀ ਦੁਨੀਆਂ ਨਾ ਜਪ ਲੈ। ਜੇ ਸੌਖਾ ਹੋਵੇ, ਜਿਹੜਾ ਸੌਖਾ ਕੰਮ ਉਹ ਤੇ ਸਾਰੀ ਦੁਨੀਆਂ ਹੀ ਕਰਦੀ ਹੈ, ਜੇ ਔਖਾ ਹੀ ਹੈ ਤੇ ਤਾਂ ਹੀ ਰੌਲਾ ਪਾਉਣਾ ਪੈਂਦਾ, ਨਹੀਂ ਤੇ ਆ ਦੀਵਾਨ ਲੱਗਣੀ ਨਾ ਜੇ ਸਾਰੇ ਜਪ ਲੈਣ, ਫਿਰ ਕੀ ਲੋੜ ਪਈ ਆ ਕਹਿਣ ਦੀ ਵੀ ਸ਼ਕਲੋ ਭਾਈ ਨਾਮ ਜਪੋ ਜਪੋ, ਫਿਰ ਕੀ ਲੋੜ ਆ ਕਹਿਣ ਦੀ? ਔਖਾ ਤੇ ਤਾਂ ਹੀ ਤਾਂ ਇੰਨਾ ਕੁਝ ਕਰਨਾ ਪੈ ਰਿਹਾ, ਤਾਂ ਹੀ ਪਤਾ ਹੀ ਨਹੀਂ ਹੋਣਾ ਇੱਥੋਂ ਦੇ ਪ੍ਰਬੰਧਕਾਂ ਨੂੰ ਕਿੱਦਾਂ ਅਗਰਾਹੀਆਂ ਕਰਨੀਆਂ ਪਈਆਂ ਹੋਣਗੀਆਂ, ਕਿੱਦਾਂ ਕਿੱਦਾਂ ਇਹਨਾਂ ਨੂੰ ਕਿੱਦਾਂ ਸਮਾਂ ਮਿਲਿਆ ਹੋਊਗਾ, ਕਿੱਦਾਂ ਇਹਨਾਂ ਨੇ ਪੰਡਾਲ ਲਾਇਆ, ਪਤਾ ਨਹੀਂ ਕਈ ਅੜਿੱਚਣ ਪਾਉਣ ਵਾਲੇ ਵੀ ਹੋਣਗੇ। ਬਹੁਤ ਲੋਕ ਗੱਲਾਂ ਆਉਂਦੇ, ਗੱਲਾਂ ਕਰਨ ਵਾਲੇ ਕਿਹੜਾ ਥੋੜੇ ਆ। ਹੁਣ ਚਲੋ ਜੇ ਚਾਰ ਬੰਦੇ ਉਦਮ ਉਪਰਾਲਾ ਕਰ ਵੀ ਲੈਣ ਵੀ ਚਲੋ ਆਪਾਂ ਉਦਮ ਕਰ ਲਓ, ਦੀਵਾਨ ਲਵਾ ਲਓ, ਬਸ ਇਹ ਕੀ ਪਤਾ ਕਿਹਨੇ ਕਹਿ ਦੇਣਾ, ਕਿਹੜੇ ਦੀਵਾਨ ਜੀ ਜਿਹੜੇ ਕਾਪੀਆਂ ਜਿਹੀਆਂ ਚੱਕੀ ਫਿਰਦੇ ਨਾ, ਬਸ ਖਾਣ ਦਾ ਵਸੀਲਾ ਬਣਾਇਆ ਇਹਨਾਂ ਨੇ, ਹੋਰ ਇਹਨਾਂ ਨੇ ਕੀ ਕਰਨਾ, ਆਪਣੇ ਘਰ ਭਰ ਲੈਣੇ ਆ। ਹੁਣ ਪਤਾ ਨੀ ਕਿੰਨਾ ਕੁਝ ਕਹਾ ਕੇ, ਇਹ ਕਾਹਦੇ ਵਾਸਤੇ ਆ ਵੀ ਭਾਈ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ, ਕੋਈ ਨਾਮ ਜਪੇ, ਜੇ ਸੌਖਾ ਹੋਵੇ ਫਿਰ ਸਾਰੇ ਹੀ ਜਪ ਲੈਣ, ਕਹਿਣਾ ਕਾਹਨੂੰ ਪਵੇ। ਔਖਾ ਹੀ ਆ ਤਾਂ ਦੀ ਵਾਰ ਵਾਰ ਰੌਲਾ ਪਾਉਣਾ ਪੈਂਦਾ, ਭਾਈ ਜਪ ਲਓ, ਕਿਉਂਕਿ ਮਾਰਗੀ ਇਹ ਹੈ ਸਭ ਦਾ, ਗੁਰਮੁਖ ਦਾ ਫਰਜ਼ ਬਣਦਾ, ਕੋਈ ਸਾਧੂ ਰਾਗੀ ਢਾਡੀ ਸਾਰਿਆਂ ਦਾ ਯਤਨ ਇਹੀ ਕਰਨਾ ਚਾਹੀਦਾ ਵੀ ਵੱਧ ਤੋਂ ਵੱਧ ਜੋੜਿਆ ਜਾਵੇ ਜਿੰਨਿਆਂ ਨੂੰ ਹੋ ਸਕੇ। ਇਹ ਰੌਲਾ ਪਾਉਂਦੇ ਰਹੋ, ਆਵਾਜ਼ਾਂ ਮਾਰਦੇ ਰਹੋ, ਚੌਂਕੀਦਾਰ ਦਾ ਕੰਮ ਹੈ ਹੋਕਾ ਦੇਈ ਚੱਲੇ। ਚੌਂਕੀਦਾਰ ਨੂੰ ਕਈ ਗਾਲਾਂ ਕੱਢਣ ਵਾਲੇ ਵੀ ਹੁੰਦੇ ਆ, ਚੌਂਕੀਦਾਰ ਨੂੰ ਕਈ ਲੋਕ ਗਾਲਾਂ ਕੱਢਣ ਵਾਲੇ ਵੀ ਹੁੰਦੇ ਆ, ਜਿਹੜੇ ਕਹਿੰਦੇ ਨਾ ਸੌਂਦਾ ਨਾ ਸਾਨੂੰ
ਸੌਣ ਦਿੰਦਾ,
ਤੇ ਚੌਂਕੀਦਾਰ ਆਪਣੀ ਡਿਊਟੀ ਥੋੜਾ ਛੱਡਦਾ, ਕਹਿੰਦਾ ਕਹਿਣ ਵਾਲਾ ਕਹਿੰਦਾ ਕਹਿਣ ਵਾਲੇ ਕਈ ਜਾਣ, ਸਰਕਾਰ ਤੇ ਤਨਖਾਹ ਦਿੰਦੀ ਹੋਈ ਆ ਨਾ ਉਹਨੂੰ, ਕਹਿਣ ਵਾਲੇ ਕਈ ਜਾਣ, ਹੁਣ ਜਿਹੜਾ ਨਾਮ ਦਾ ਹੋਕਾ ਦਊਗਾ ਕਹਿਣ ਵਾਲੇ ਨੇ ਉਹਨੂੰ ਵੀ ਕਹਿਣਾ, ਪਰ ਆਪਣਾ ਮਾਰਗ ਨਾ ਛੱਡੋ, ਚੱਲਦੇ ਚੱਲੋ। ਲਓ ਬੇਨਤੀ ਹੈ, ਧਿਆਨ ਦਿਓ, 5 ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਉਹਨਾਂ ਸੰਗਤਾਂ ਨੇ ਵੀ ਆਉਣਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਤੇ ਆਪਾਂ ਇੱਥੇ ਬੈਠ ਕੇ ਹੀ ਉਹਨਾਂ ਦੇ ਦਰਸ਼ਨ ਕਰ ਲੈਣੇ ਨੇ, ਕੋਈ ਖੜਾ ਨਾ ਹੋਵੇ। ਇਹ ਬੇਨਤੀ ਸੁਣ ਲਓ ਸਾਰੇ ਸਿਆਣੇ ਸੂਝਵਾਨ ਹੋ, ਮਹਾਂਪੁਰਖਾਂ ਦੀ ਸੰਗਤ ਕਰਦੇ ਹੋ, ਤੇ ਇਹ ਨਾ ਹੋਵੇ ਕਿ ਕੋਈ ਖੜਾ ਹੋਵੇ ਚੰਗਾ ਨਹੀਂ ਲੱਗਦਾ ਪੰਜ ਪਿਆਰੇ ਸਟੇਜ ਤੇ ਆਉਣਗੇ ਆਪਾਂ ਇੱਥੇ ਬੈਠ ਕੇ ਉਹਨਾਂ ਦੇ ਦਰਸ਼ਨ ਕਰ ਲਾਂਗੇ ਤੇ ਉਹ ਸੰਗਤਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਤੇ ਨਾਲੇ ਪੰਜ ਪਿਆਰਿਆਂ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨੇ ਮਹਾਰਾਜ ਕਹਿੰਦੇ ਖਾਲਸਾ ਮੇਰੋ
ਰੂਪ ਹੈ ਖਾਸ
ਸੱਚੇ ਪਾਤਸ਼ਾਹ ਜੇ ਤੁਸੀਂ ਨਹੀਂ ਹੋਵੋਗੇ ਦਰਸ਼ਨ ਕਿਹਦੇ ਕਰਾਂਗੇ ਮਹਾਰਾਜ ਕਹਿੰਦੇ ਤਿਆਰ ਪਰ ਤਿਆਰ ਖਾਲਸਾ ਪੰਜਾਂ ਪਿਆਰਿਆਂ ਦੇ ਦਰਸ਼ਨ ਕਰ ਲਿਓ ਤੁਹਾਨੂੰ ਉਹਨਾਂ ਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਖਾਲਸਾ ਮੇਰੋ
ਰੂਪ ਹੈ ਖਾਸ
ਰੂਪ ਹੈ ਖਾਸ ਖਾਲਸਾ ਮੇਰਾ ਖਾਸ ਰੂਪ ਹੈ ਇਸ ਕਰਕੇ ਪੰਜ ਪਿਆਰੇ ਸਟੇਜ ਤੇ ਆਉਣਗੇ ਕਿਸੇ ਨੇ ਖੜੇ ਨਹੀਂ ਹੋਣਾ ਆਪੋ ਆਪਣੀ ਜਗ੍ਹਾ ਤੇ ਪਿਆਰ ਨਾਲ ਬੈਠੇ ਰਹਿਣਾ ਹੈ ਤੇ ਧੰਨ ਦਸ਼ਮੇਸ਼ ਪਿਤਾ ਨੇ ਕਿਰਪਾ ਕੀਤੀ ਰਹਿਮਤ ਕੀਤੀ ਖਾਲਸਾ ਸਜਾਇਆ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਤੇ ਮੇਰਾ ਸਰੀਰ ਗੁਰੂ
ਪੰਥ ਵਿੱਚ
ਪੰਥ ਵਿੱਚ ਪੰਜਾਂ ਪਿਆਰਿਆਂ ਵਿੱਚ ਮਹਾਰਾਜ ਕਹਿੰਦੇ ਮੈਂ ਵੱਸਦਾ ਇਹ ਮਹਾਰਾਜ ਦਾ ਹੁਕਮ ਹੈ ਜਿੰਨੇ ਕਰਨੇ ਨੇ ਦਿਦਾਰ ਮੇਰੇ ਦਰਸ਼ਨ ਕਰਿਓ ਖਾਲਸੇ ਦਾ ਕਰਨੇ ਦਿਦਾਰੇ ਮੇਰੇ ਦਰਸ਼ਨ ਕਰਿਓ ਖਾਲਸੇ ਦਾ ਕਰਨੇ ਦਿਦਾਰੇ ਸਾਕੇ ਆਏ ਨੇ ਜਿਹੜਾ ਰਾਹ ਬਣਿਆ ਰਾਹ ਚ ਹੀ ਬਹਿ ਜਾਓ ਬੀਬੀਆਂ ਬੀਬੀਆਂ ਵਾਲੇ ਪਾਸੇ ਭਾਈ ਭਾਈਆਂ ਵਾਲੇ ਪਾਸੇ ਮੱਥਾ ਟੇਕੋ ਤੇ ਇੱਥੇ ਹੀ ਬਹਿ ਜਾਓ ਧੰਨ ਭਾਗ ਵੇਖੋ ਕਿੰਨੀਆਂ ਸੰਗਤਾਂ ਇਹ ਉਹ ਨੇ ਜਿਨ੍ਹਾਂ ਨੇ ਮੰਨਿਆ ਕਿਰਪਾ ਹੋਈ ਆ ਜਿਨ੍ਹਾਂ ਤੇ ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹ ਕੇ ਆਏ ਨੇ ਜਿਹੜੇ ਚੜ ਗਏ ਗੁਰਾਂ ਦੇ ਬੇੜੇ ਉਹੀ ਪਾਰ ਹੋਣਗੇ ਚੜ ਗਏ ਗੁਰਾਂ ਦੇ ਬੇੜੇ ਉਹੀ ਪਾਰ ਹੋਣ
ਬੇਨਤੀ ਕੀਤੀ ਸੀ, ਬਹਿ ਜਾਓ ਸਾਰਿਆਂ ਨੂੰ ਬੇਨਤੀ ਆ, ਜਿੱਥੇ ਜਿੱਥੇ ਜਗ੍ਹਾ ਹੈ ਬਹਿ ਜਾਓ, ਬੈਠ ਜਾਓ ਸਾਰੇ ਥੱਲੇ, ਕੋਈ ਖੜਾ ਨਾ ਹੋਵੇ। ਧਿਆਨ ਦਿਓ, ਕੱਲ ਇੱਕ ਬੇਨਤੀ ਕੀਤੀ ਸੀ, ਜਿਹੜੇ ਪਿੰਡ ਵਿੱਚ ਕੋਈ ਗਾਹਕ ਹੀ ਨਾ ਹੋਵੇ, ਜੇ ਬਜਾਜੀ ਵਾਲਾ ਆਵੇ ਤੇ ਉਹਦਾ ਮੁੜ ਕੇ ਆਉਣ ਨੂੰ ਜੀ ਨਹੀਂ ਕਰਦਾ। ਮਹਾਰਾਜ ਦੀ ਬਖਸ਼ਿਸ਼ ਹੋਈ, ਕੱਲ 70 ਪੁਰਾਣੀਆਂ ਦੇ ਨਾਮ ਆਏ, ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ। ਕੱਲ ਮੈਂ ਬੇਨਤੀ ਕੀਤੀ ਸੀ ਨਾ ਵੀ ਜੇ ਤੇ ਅੰਮ੍ਰਿਤ ਛਕੋਗੇ ਫਿਰ ਤੇ ਗਾਹ ਨੂੰ ਵੀ ਮਨ ਮੰਨੇਗਾ ਵੀ ਚੱਲੀਏ, ਤੇ ਜੇ ਹੁਣ ਤੁਸੀਂ ਏਦਾਂ ਹੀ ਬਸ ਜਿਹੋ ਜੇ ਆਏ ਜਿਹੋ ਜੇ ਨਾ ਆਏ ਫਿਰ ਕੋਈ ਫਾਇਦਾ ਨਹੀਂ ਸਤਸੰਗ ਜੀ, ਅਗਰ ਕੋਈ ਮਨ ਹੀ ਨਾ ਬਣਾਏ ਅੰਮ੍ਰਿਤ ਛਕਣ ਵਾਸਤੇ। ਭਾਵੇਂ ਪਹਿਲੇ ਦਿਨ ਦਾਸ ਤੋਂ ਨਹੀਂ ਆਇਆ ਗਿਆ, ਇੱਕੋ ਦਿਨ ਦਾ ਹੀ ਸਮਾਂ ਮਿਲਿਆ, ਸਤਿਗੁਰਾਂ ਦੀ ਕਿਰਪਾ ਦੇ ਨਾਲ 368 ਪੁਰਾਣੀ ਗੁਰੂ ਕੇ ਜਹਾਜ਼ ਚੜੇ। ਕਿਰਪਾ ਨਾਲ ਭਾਵੇਂ ਕਿ ਪਹਿਲਾਂ ਮਾਲੇਰਕੋਟਲੇ ਅੰਮ੍ਰਿਤ ਸੰਚਾਰ ਹੋਇਆ, ਫਿਰ ਪੰਜਰੁੱਖਾਂ ਅਜੇ 3-4 ਦਿਨ ਹੀ ਹੋਏ ਆ ਨੇੜੇ ਹੀ, ਔਰ ਫਿਰ ਇੱਥੇ ਮਹਾਰਾਜ ਦੀ ਕਿਰਪਾ ਹੋ ਗਈ, ਬਹੁਤ ਵੱਡੀ ਬਖਸ਼ਿਸ਼ ਸਤਿਗੁਰਾਂ ਦੀ। ਅੱਜ ਪ੍ਰਬੰਧਕਾਂ ਨੇ ਜੇ ਏਡਾ ਵੱਡਾ ਉੱਦਮ ਉਪਰਾਲਾ ਕੀਤਾ ਹੈ ਤੇ ਸਤਿਗੁਰਾਂ ਨੇ ਇਹਨਾਂ ਦੇ ਉੱਦਮ ਦਾ ਸਦਕਾ, ਇਹਨਾਂ ਦੀ ਮਿਹਨਤ ਦਾ ਫਲ, ਅੱਜ ਇਹਨਾਂ ਦੀ ਸੇਵਾ ਦਾ ਫਲ ਇਹਨਾਂ ਗੁਰਮੁਖਾਂ ਦੀ ਝੋਲੀ ਚ ਪਾਇਆ। 368 ਪੁਰਾਣੀ ਰਹਿਤ ਮਰਿਆਦਾ ਵਾਲਾ ਤੇ ਇੱਕ ਵੀ 1.25 ਲੱਖ ਵਰਗਾ ਹੈ, ਸਤਿਗੁਰਾਂ ਨੇ ਕਿਰਪਾ ਕੀਤੀ ਆ। ਲੱਖ ਲੱਖ ਵਧਾਈਆਂ ਮੈਂ ਉਹਨਾਂ ਨੂੰ ਆਪਣੇ ਵੱਲੋਂ, ਸਾਰੇ ਜਥੇ ਵੱਲੋਂ, ਸਾਰੀ ਸੰਗਤ, ਸਾਰੇ ਪੰਥ ਵੱਲੋਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਤੇ ਗੁਰੂ ਘਰ ਵਿੱਚ ਦਾਖਲਾ ਲਿਆ, ਜਿਨ੍ਹਾਂ ਦਾ ਜਨਮ ਹੋਇਆ ਗੁਰੂ ਘਰ, ਕੋਈ 20 ਸਾਲਾਂ ਦਾ ਹੋ ਗਿਆ, ਕੋਈ 50 ਦਾ ਹੋ ਗਿਆ, ਕੋਈ 100 ਦਾ ਹੋ ਗਿਆ, ਗੁਰੂ ਘਰ ਵਿੱਚ ਅੱਜ ਤੋਂ ਉਮਰ ਗਿਣੀ ਜਾਣੀ। ਜੇ ਅੰਮ੍ਰਿਤ ਛਕੇ ਨੂੰ ਤੈਨੂੰ 5 ਸਾਲ ਹੋਇਆ ਤੇ ਅਜੇ ਉਮਰ 5 ਸਾਲਾਂ ਦੀ ਹੋਈ ਹੈ ਗੁਰੂ ਘਰ ਚ। ਜਿੱਦਾਂ ਬਾਬਾ ਜੈਮਲ ਸਿੰਘ ਜੀ ਹੋਏ ਨੇ, ਸੈਂਪਲੀ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਕਿਸੇ ਨੇ ਪੁੱਛਣਾ ਬਾਬਾ ਜੀ ਤੁਹਾਡੀ ਉਮਰ ਕਿੰਨੀ, ਉਮਰ ਬਹੁਤ ਜ਼ਿਆਦਾ ਤੇ ਦੱਸਣੀ, ਜਿੱਦਾਂ 90 ਸਾਲ, 130 ਸਾਲ ਦੀ ਉਮਰ, 40 ਘੱਟ, 30 ਘੱਟ, ਜਿੱਦਾਂ ਉਹਨਾਂ ਨੇ ਪੁੱਛਣਾ ਬਾਬਾ ਜੀ ਉਮਰ ਜ਼ਿਆਦਾ ਤੇ 30 ਘੱਟ ਕਿਉਂ ਦੱਸਦੇ ਹੋ, ਸੰਤਾਂ ਨੇ ਕਹਿਣਾ ਮੈਂ ਪਹਿਲੀ ਨਹੀਂ ਗਿਣਦਾ, ਮੈਂ ਉਦਣ ਤੋਂ ਗਿਣਦਾ ਜਿੱਦਣ ਦਾ ਮੈਂ ਗੁਰੂ ਘਰ ਚ ਜਨਮ ਲਿਆ, ਪਹਿਲੀ ਤੇ ਏਦਾਂ ਹੀ ਲੰਘ ਗਈ, ਉਹ ਤੇ ਗਿਣਦਾ ਹੀ ਨਹੀਂ। ਅਸਲੀ ਜ਼ਿੰਦਗੀ ਉਹ ਆ ਜਿਹੜੀ ਗੁਰੂ ਘਰ ਵਿੱਚ ਜਨਮ ਲਿਆ, ਤੇ ਸਮਝ ਲਓ ਕਈ ਸਰੀਰ ਨੇ ਤੇ ਜਨਮ ਲਿਆ ਪਰ ਅਜੇ ਗੁਰੂ ਘਰ ਵਿੱਚ ਜਨਮ, ਅਜੇ ਅੰਦਰ ਗੁਰਮਤ ਦਾ ਜਨਮ ਨਹੀਂ ਹੋਇਆ। ਕਈ ਤੇ ਆਉਂਦੇ ਨੇ ਤੇ ਐਵੇਂ ਦੁਨੀਆਂ ਚੋਂ ਚਲੇ ਜਾਂਦੇ ਆ, ਭਾਵ ਕਿ ਗੁਰੂ ਘਰ ਵਿੱਚ ਜਨਮ ਲਿਆ ਹੀ, ਪਰ ਜੇ ਅੰਦਰ ਗੁਰਮਤ ਜਨਮ ਨਹੀਂ ਲੈ ਰਹੀ ਅਜੇ ਅੰਦਰ, ਉਹਨਾਂ ਚਿਰ ਫਿਰ ਆ ਸਰੀਰ ਦਾ ਵੀ ਕਿਆ ਫਾਇਦਾ। ਇਹ ਸਰੀਰਾ ਮੇਰਾ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ
ਕਮਾਇਆ।
ਸੋ ਸਾਧ ਸੰਗਤ ਜੀ, महाराज ने कृपा की 368 प्राणियों का नवा जीवन बनिया। यही मर्द चरणा च बेनती करनी है सच्चे पातशाह, जे अज अमर की दात बख्शी है तो हुण जीवन भी बख्शियो, जे अज पांच ककार दिते आ बाणा दिता तो बाणी भी बख्शियो, मेहर करो कृपा करो।
नेवजे वाहेगुरु नेवजे साडी पीरां नाल मुरीदां, वाहेगुरु नेवजे साडी पीरां नाल मुरीदां दी, वाहेगुरु नेवजे साडी पीरां नाल मुरीदां दी,
बोलो
वाहेगुरु नेवजे साडी पीरां नाल मुरीदां दी, नेवजे वाहेगुरु नेवजे साडी पीरां नाल मुरीदां दी, नेवजे वाहेगुरु नेवजे साडी पीरां नाल
कृपा की लख लख वधाइया उन्होंने जेड़े अज गुरु घर जिन्हों का जन्म होया, अज तो सारे पंथ वालों वधाइया जिन्होंने अज गुरु घर अपना नाम दाखिल कराया। प्यारे अज जुड़ गए ते रहना जुड़े, कई कहिंदे आ कि बाबा जी अमृत छक लिया, चलो साल विच किते 70,000 हो गया, 80,000 हो गया, एक महीने च 5,000 7,000 छकदा, इन्ने रख भी लैंदे आ। ते मैं बेनती करदा हुन्ना ओ प्यारिओ जतन करदे रहना चाहीदा, जे टुटदे आ ना, जे 100 चो 20% टुटदे भी आ, मन लो कई हुंदे आ जिहड़े अमृत छकदे आ, ते सारे ते नहीं टुटदे, ते टुटदे ते महा सिंह वर्गे भी जुड़े ते टुट गए, दुनी चंद वर्गे नहीं जुड़ के टुटे, महा सिंह वर्गे वह भी तो बेमुख हो के दौड़े ही आ, ते आ मूले वर्गे जी गल चल रही अज टुट गए, पर टुटन वालों का हाल वेखो की होया, टुटदे तो उदों भी रहे आ, ते टुट अज भी रहे आ, पर सारे नहीं टुटते। सतगुरु मेहर करन जे अज गुरु नाल लाई आ ते तोड़ निभ जावे, सिखी केसा स्वासा संग निभ जाए, हुण इत्थे लियाओ सुरती भी सिर जावे तां जावे मेरा सिखी
सिदक ना जावे।
महाराज ने आख्या सी मूलिया कम बड़ा औखा, तू नाल नहीं रह सकदा, कहिंदा मैं ते नाल ही जाणा। 6 महीने महाराज दे नाल रहा, 6 महीने बड़ा बुरा हाल हो गया, हुण ते अक्के ही पिया बिलकुल, वी बड़ा फसिया। महाराज कहिंदे मूलिया किद्दां फिर हुण, कहिंदा जी चढ़दी कला ठीक है, ये कह नहीं सकदा भी जान दे हुण बड़ा औखा, मैं कह नहीं सकदा क्योंकि धक्के नाल जो आया सी। महाराज कहिंदे मूलिया ठीक है, हाँ महाराज ठीक है, बस औखा ते नहीं, कहिंदा ना महाराज बड़ा आनंद। हुण अंदरों मन कुछ होर कहिंदा ते जीभ कुछ होर कहिंदी, हुण महाराज ते जाणदे आ ना दिल दी भी अंदर कुछ होर है, उत्तों कही जांदा मैं बड़ा आनंद च बड़ा सुखी। महाराज कहिंदे भाई मूलिया गल सुन, तेरे घर अज विचार हो रही है। महाराज कादी, तू मंगिया होया सी? कहिंदा हाँ महाराज। ले तेरे सहुरे वाले आए हो? कहिंदे भी जे ना ना आया ना मूला हुण 5-7 दिनां दे विच विच ते असीं ते भाई रिश्ता तोड़ देना। कहिंदा जी फिर ते भेज दिओ। महाराज नूं कहिंदा भेज दो जी फिर दिओ आख्या। महाराज कहिंदे मूलिया बस तेनू उदो कहा सी भी रहन दे मार्ग बहुत औखा। कहिंदा ना जी ना बस फिर कर दो कृपा, भेज दीए घर भेज दो। कहिंदा पर महाराज कहिंदा पता नहीं कित्थे फिरने आ, किहड़ा इलाका है, किद्दां मैं घर जाऊं, मैं ते पता ही नहीं किन्ने महीनिया च घर पहुंचू। महाराज कहिंदे पहुंचाउण दी जिम्मेवारी साडी, जाणा दस फिर। कन्नां नूं हथ ला ले, कहिंदा महाराज इक वारी भेज दो बस, बुरा हाल हो गया, इत्थे नाल रहना कितें सौखा। फिर लो जी जुड़िया ते टुट गया, टुटे दी गल हुण साध संत टुट गया, जुड़िया सी पर अज जुड़िया रह ना सकिया। चंगा फिर मूलिया सिर ते रखिया हाथ, कर अखां बंद कह सत करतार, सत करतार क्या ਖੋਲ ਅੱਖਾਂ ਅੱਖਾਂ ਖੋਲੀਆਂ ਤੇ ਕਿਧਰੇ ਜੰਗਲਾਂ ਚ ਫਿਰਦਾ ਸਿਆਲ ਕੋਟ ਪਚਾਤਾ ਭੱਜਿਆ ਹੀ ਜਾਂਦਾ ਹੈ।
ਮਨ ਵਿੱਚ ਮਮਤਾ ਜਾਗ ਪਈ, 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 ਮਨ ਵਿੱਚ ਮਮਤਾ ਜਾਗ ਪਈ। ਬੁਰਾ ਛੱਡ ਕੇ ਬੁਰਾ ਨੂੰ ਚੱਲਿਆ ਅੱਜ ਮਨ ਵਿੱਚ ਮਮਤਾ, ਮਨ ਵਿੱਚ ਮਮਤਾ ਜਾਗ ਪਈ, ਛੱਡ ਕੇ ਬੁਰਾ ਨੂੰ ਚੱਲਿਆ।
ਮਮਤਾ ਜਾਗੀ ਤੇ ਮੂਲਾ ਛੱਡ ਕੇ ਚੱਲਿਆ ਗਿਆ। ਗਿਆ ਕਾਹਦਾ? ਭੁੱਲ ਗਿਆ ਮਹਾਰਾਜ ਨੂੰ ਬਿਲਕੁਲ। ਜਦੋਂ ਘਰ ਪਹੁੰਚਿਆ ਮਾਂ ਨੇ ਸ਼ੁਕਰ ਮਨਾਇਆ, ਮੇਰਾ ਪੁੱਤਰ ਸ਼ੁਕਰ ਹੈ ਬਾਬਿਆਂ ਤੋਂ ਬਚ ਕੇ ਆ ਗਿਆ। ਕਹਿੰਦੀ ਲੈ ਸ਼ੁਕਰ ਹੈ, ਧੰਨ ਪਾ, ਚਾਹ ਮਨਾ, ਚਾਹ ਹੈ ਮਾਂ ਨੂੰ ਖੁਸ਼ੀ ਹੈ। ਲੈ ਗੁਰੂ ਨਾਨਕ ਨੇ ਛੱਡਤਾ, ਭੁੱਲ ਗਿਆ ਮਹਾਰਾਜ ਨੂੰ। ਕਈ ਸਾਲਾਂ ਬਾਅਦ ਮਹਾਰਾਜ ਆਏ, ਉਦੋਂ ਤੱਕ ਇਹਦੀ ਸ਼ਾਦੀ ਵੀ ਹੋ ਗਈ। ਮਹਾਰਾਜ ਕਹਿੰਦੇ ਮਰਦਾਨਿਆ ਕੋਈ ਮੂਲੇ ਨੂੰ ਮਿਲ ਚਲੀ ਆਪਣੇ ਨਾਲ ਰਿਹਾ 6 ਮਹੀਨੇ। ਕਹਿੰਦੇ ਚਲੋ ਸਿਆਲਕੋਟ ਮਹਾਰਾਜ ਫਿਰ ਚਲੇ ਗਏ। ਲਓ ਹੁਣ ਜਿਹੜੇ ਟੁੱਟਦੇ ਨੇ ਉਹ ਨੋਟ ਕਰ ਲਿਓ ਪਿਆਰਿਓ, ਵਿੱਚ ਤੁਹਾਡੇ ਬਹੁਤ ਐਸੇ ਸਾਬਕਾ ਅੰਮ੍ਰਿਤਧਾਰੀ ਬੈਠੇ ਹੋਣਗੇ, ਜਿਹੜਾ ਪਹਿਲਾਂ ਅੰਮ੍ਰਿਤਧਾਰੀ ਸੀ ਪਰ ਅੱਜ ਸਾਬਕਾ। ਕਿਹਨੂੰ ਕਹਿੰਦੇ? ਜਿਹੜਾ ਪਹਿਲਾਂ ਸਰਪੰਚ ਹੋਵੇ ਤੇ ਅੱਜ ਨਹੀਂ ਹੈ, ਸਾਬਕਾ MLA ਜਿਹੜਾ ਕਿਸੇ ਸਮੇਂ MLA ਸੀ ਪਰ ਅੱਜ ਉਹ ਅੰਮ੍ਰਿਤਧਾਰੀ। ਸੁਣ ਲਓ, ਜਿਹੜੇ ਕਿਸੇ ਸਮੇਂ ਅੰਮ੍ਰਿਤਧਾਰੀ ਸੀ ਪਰ ਅੱਜ ਨਹੀਂ ਹਨ, ਉਹ ਵੇਖੋ। ਮੈਂ ਹੈਰਾਨ ਹੁੰਦਾ ਜਦੋਂ ਜੀਵਨ ਪੜੀ ਦਾ ਕਿਤੇ ਗੁਰਮੁਖਾਂ ਦਾ, ਭਾਈ ਮਹਾਂ ਸਿੰਘ ਨੂੰ ਮਹਾਰਾਜ ਕਹਿੰਦੇ ਓਏ ਮਹਾਂ ਸਿੰਘ ਖੋਲ ਅੱਖਾਂ, ਨਾਲੇ ਜਾਣ ਲਈ ਬੈਠਾ ਆਪਣੀ ਜਿੰਦ ਵਾਰੀ ਬੈਠਾ। ਮਹਾਰਾਜ ਕਹਿੰਦੇ ਮਹਾਂ ਸਿੰਘ ਖੋਲ ਅੱਖਾਂ, ਮੈਂ ਗੋਦ ਵਿੱਚ ਸੀਸ ਰੱਖਿਆ ਹੋਇਆ, ਅੱਖਾਂ ਖੋਲਦਾ ਫਿਰ ਬੰਦ ਕਰ ਲੈਂਦਾ। ਮਹਾਰਾਜ ਕਹਿੰਦੇ ਕੀ ਗੱਲ? ਮੁਕਤਸਰ ਦੀ ਧਰਤੀ ਤੇ ਅੱਖਾਂ ਖੋਲ ਕੇ ਫਿਰ ਬੰਦ ਕਰ ਲੈਂਦਾ? ਮਹਾਰਾਜ ਕਹਿੰਦੇ ਗੱਲ ਕੀ ਆ? ਕਹਿੰਦਾ ਮਹਾਰਾਜ ਵੇਖਾਂ ਕਿੱਦਾਂ ਤੁਹਾਡੇ ਵੱਲ, ਵੇਖਿਆ ਹੀ ਨਹੀਂ ਜਾਂਦਾ, ਮੈਂ ਵਧਾਵਾ ਦੇਖਾਇਆ ਸੀ, ਤੂੰ ਮੇਰਾ ਗੁਰੂ ਨਹੀਂ, ਅਸੀਂ ਤੇਰੇ ਸਿੰਘ ਨਹੀਂ। ਧੰਨ ਸੀ ਮਹਾਂ ਸਿੰਘ, ਇੱਥੇ ਚੌੜੇ ਹੋ ਹੋ ਕੇ ਅੱਗੇ ਬਹਿੰਦੇ, ਨਾਲੇ ਚਾਰ ਚਾਰ ਵਾਰੀ ਅੰਮ੍ਰਿਤ ਛਕੀ ਫਿਰਦੇ ਨੇ। ਲੈ ਬੋਲ ਦੋ ਮਾੜਾ ਜਿਹਾ, ਉਹ ਫਲਾਣਾ ਸਿੰਘ ਸਰੋਪਾ ਲੈ ਜੇ, ਭੱਜੇ ਹੀ ਆਉਂਦਾ ਚੌੜਾ ਹੋਇਆ, ਨਾਲੇ ਚਾਰ ਵਾਰੀ ਅੰਮ੍ਰਿਤ ਛਕਿਆ ਹੁੰਦਾ, ਸਾਨੂੰ ਸ਼ਰਮ ਹੀ ਨਹੀਂ, ਅਸੀਂ ਤੇ ਬੇਸ਼ਰਮ ਹੈ। ਰੇ ਜੀ ਨਲੱਜ ਲਾਜ ਤੋਹੇ ਨਾਹੀਂ, ਅਸੀਂ ਤੇ ਬੇਸ਼ਰਮ ਹੋ, ਸਾਨੂੰ ਤੇ ਲੱਗਦੀ ਵੀ ਕੋਈ ਨਹੀਂ। ਮਹਾਂ ਸਿੰਘ ਅੱਖਾਂ ਖੋਲੇ ਤੇ ਫਿਰ ਬੰਦ ਕਰ ਲੈ, ਵੇਖਾਂ ਕਿੱਦਾਂ, ਸਮਝਦੇ ਕੀ ਆ ਅਸੀਂ ਲੋਕ। ਦਸ ਦਸ ਵਾਰੀ ਵੀ ਕਈ ਅੰਮ੍ਰਿਤ ਛਕੀ ਫਿਰਦੇ ਨੇ, ਦਸ ਦਸ ਵਾਰੀ ਕੀ ਸਮਝਦੇ ਨੇ? ਮੈਂ ਤੇ ਕਹਿੰਦਾ ਸਿਕੰਜਮੀ ਵੀ ਸਮਝਦੇ ਨੇ, ਜਿੰਨੀ ਪੀ ਲਓ ਓਨਾ ਫਾਇਦਾ ਹੀ ਹੈ, ਨਿੰਬੂ ਦਾ ਪਾਣੀ ਜਿੰਨਾ ਮਰਜ਼ੀ ਪੀ ਵੀ ਚੱਲੋ, ਸਿਹਤ ਵਾਸਤੇ ਚੰਗਾ ਹੋਊ, ਕਿਤੇ ਇਹੀ ਸਮਝੀ ਬੈਠੇ ਆ ਪਤਾਸਿਆਂ ਦਾ ਪਾਣੀ ਵੀ। ਪਰ ਉਹ ਕਿਤੇ ਬਾਣੀ ਨੂੰ ਵੇਖੋ ਨਾ, ਮਾਤੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ, ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣ, ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣ, ਸਮਝਦੇ ਆ। ਲੋਕਾਂ ਨੂੰ ਆਰਾਮ ਖਲੋਣਾ ਜਾਣਾ ਜਿਹੜਾ ਬੰਦਾ ਉਮਰ ਦੀ ਕਦਰ ਨਹੀਂ ਕਰਦਾ ਬਾਣੀ ਔਰ ਬਾਣੇ ਦੀ ਕਦਰ ਨਹੀਂ ਕਰਦਾ ਇੱਕ ਦਿਨ ਐਸਾ ਆਉਂਦਾ ਇੱਕ ਦਿਨ ਐਸਾ ਆਉਂਦਾ ਉਸ ਬੰਦੇ ਦੀ ਵੀ ਇਸ ਦੁਨੀਆ 'ਚ ਕੋਈ ਕਦਰ ਨਹੀਂ ਰਹਿੰਦੀ ਮਹਾਰਾਜ ਦੇ ਸਾਹਮਣੇ ਪੰਜ ਪਿਆਰਿਆਂ ਸਾਹਮਣੇ ਵਚਨ ਕੀਤਾ ਇਹ ਕੋਈ ਮਾੜੀ ਗੱਲ ਮਾੜੀ ਮੋਟੀ ਗੱਲ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਵਚਨ ਕਰਨ ਨਾਲ ਵਾਅਦਾ ਕਰਨ ਤੇ ਮੁੱਕਰ ਜਾਣਾ ਕੁਸੰਗਤ ਦਾ ਅਸਰ ਜਿਹੜਾ ਬੱਚਾ ਪੜ੍ਹਾਈ ਨਾ ਕਰੇ ਫੇਲ ਹੀ ਹੋਊ ਜਿਹੜਾ ਸਤ ਸੰਗਤ ਨਾ ਕਰੇ ਹੋਵੇ ਅੰਮ੍ਰਿਤਧਾਰੀ ਤੇ ਉਹ ਵੀ ਬਹੁਤਾ ਚਿਰ ਟਿਕਿਆ ਨਹੀਂ ਰਹਿ ਸਕਦਾ ਜਿਹੜਾ ਕਵੇ ਛੱਡੋ ਹੁਣ ਅੰਮ੍ਰਿਤ ਤੇ ਛਕ ਲਿਆ ਗੁਰਦੁਆਰੇ ਜਾ ਕੇ ਕਿਆ ਲੈਣਾ ਗੁਰਦੁਆਰਾ ਨਾ ਛੱਡੇ ਸੰਗਤ ਨਾ ਛੱਡੇ ਜਿਹੜਾ ਸੰਗਤ ਨਾ ਛੱਡੇ ਉਹ ਪੱਕਾ ਰਹਿੰਦਾ ਸਦਾ ਜਿਹੜਾ ਕਵੇ ਚਲੋ ਛੱਡੋ ਹੁਣ ਦੀਵਾਨਾਂ ਤੇ ਕਿਆ ਲੈਣਾ ਉਹ ਫਿਰ ਨਹੀਂ ਸਦਾ ਨਹੀਂ ਸਥਿਰ ਨਹੀਂ ਰਹਿ ਸਕਦਾ ਹੋਇਆ ਕੀ ਮਹਾਰਾਜ ਕਹਿੰਦੇ ਮੂਲਿਆ ਉਹ ਮਰਦਾਨਿਆ ਚੱਲ ਫਿਰ ਮੂਲੇ ਨੂੰ ਮਿਲ ਚੱਲੀਏ ਆਹ ਮੂਲੇ ਦਾ ਘਰ ਨਹੀਂ ਆ ਗਿਆ ਹਾਂ ਮਹਾਰਾਜ ਇਹੀ ਹੈ ਲੈ ਮੈਂ ਬਾਹਰ ਬਹਿੰਦਾ ਤੂੰ ਆਵਾਜ਼ ਮਾਰ ਮਰਦਾਨਾ ਗਿਆ ਮੂਲਿਆ ਘਰੇ ਹੀ ਹੈ ਮੂਲੇ ਨੇ ਆਵਾਜ਼ ਪਛਾਣ ਲਈ ਵੀ ਮਰਦਾਨਾ ਹੈ ਇਹਨਾਂ 6 ਮਹੀਨੇ ਤੇ ਨਾਲ ਰਹੇ ਸੀ ਜਿੱਦਾਂ ਅਸੀਂ ਕਾਰਸੇ ਵਾਲੇ ਬਾਬਿਆਂ ਦੀ ਬੋਰੀ ਦੀ ਆਵਾਜ਼ ਪਛਾਣ ਲੈਂਦੇ ਵੀ ਬਾਬੇ ਆ ਗਏ ਅੰਦਰ ਵੜ ਜਾਓ ਘਰ ਵਾਲੀ ਨੂੰ ਗਾਂਹ ਕਰ ਦਿਓ ਵੀ ਉਹ ਤਾਂ ਘਰ ਹੀ ਨਹੀਂ ਹੈ ਆਵਾਜ਼ ਪਛਾਣ ਲਈ ਉਹਨੇ ਬਾਹਰ ਹੀ ਵੀ ਇਹ ਤੇ ਉਹ ਹੈ ਮਰਦਾਨਾ ਘਰ ਵਾਲੀ ਨੂੰ ਕਹਿੰਦਾ ਇੰਜ ਕਰ ਤੂੰ ਬਾਹਰ ਜਾ ਕੇ ਜਵਾਬ ਦੇ ਦੇ ਜੇ ਅੰਦਰ ਆ ਗਏ ਕਿਤੇ ਮੈਨੂੰ ਫੇਰ ਨਾ ਲੈ ਜਾਣ ਜਾਂ ਭੱਜ ਘਰ ਵਾਲੀ ਨੂੰ ਭੇਜਿਆ ਬਾਹਰ ਉਹਨੇ ਜਾ ਕੇ ਆਖਿਆ ਬਾਬਾ ਕਿਹਨੂੰ ਮਿਲਣਾ ਕਹਿੰਦੇ ਮੂਲਾ ਘਰ ਹੀ ਹੈ ਕਹਿੰਦੇ ਗਾਂਹ ਵਾਲੇ ਪਿੰਡ ਗਿਆ ਹੈ ਨਹੀਂ ਘਰ ਜਾਓ ਜਾਓ ਜੇਤੀ ਨਾ ਜਲ ਪਾਣੀ ਕੁਛ ਨਹੀਂ ਪੁੱਛਿਆ ਮਰਦਾਨਾ ਆ ਗਿਆ ਕਹਿੰਦਾ ਮਹਾਰਾਜ ਜੀ ਘਰ ਨਹੀਂ ਹੈ ਮਰਦਾਨਿਆ ਹੈ ਤੇ ਘਰੇ ਹੀ ਆ ਲੁਕਿਆ ਹੋਇਆ ਜਾਂ ਫਿਰ ਇੱਕ ਵਾਰੀ ਆਵਾਜ਼ ਮਾਰ ਮਰਦਾਨਾ ਫਿਰ ਚਲਿਆ ਗਿਆ ਮੂਲਿਆ ਫਿਰ ਆਵਾਜ਼ ਦਿੱਤੀ ਉਹ ਕਹਿੰਦੇ ਇਹਨਾਂ ਨੇ ਖਹਿੜਾ ਨਹੀਂ ਛੱਡਣਾ ਅੰਦਰ ਹੀ ਨਾ ਜੇ ਕਿਤੇ ਐਂ ਕਰ ਪਾਥੀਆਂ ਵਾਲੇ ਗਹਾਰੇ 'ਚ ਵਾੜ ਦੇ ਮੈਨੂੰ ਅੰਦਰ ਵਾੜ ਕੇ ਉੱਤੇ ਦੇ ਤਾਂ ਟੋਕਰਾ ਅੰਦਰ ਹੀ ਨਾ ਜੇ ਕਿਤੇ ਜਾਂ ਫਿਰ ਜਵਾਬ ਦੇ ਘਰ ਵਾਲੀ ਕੀ ਕਹਿੰਦੀ ਬਾਬਾ ਤੈਨੂੰ ਇੱਕ ਵਾਰੀ ਕਿਹਾ ਵੀ ਹੈ ਨਹੀਂ ਘਰ ਮਰਦਾਨਾ ਫਿਰ ਮੁੜਿਆ ਕਹਿੰਦਾ ਮਹਾਰਾਜ ਜੀ ਘਰ ਨਹੀਂ ਹੈ ਮਹਾਰਾਜ ਕਹਿੰਦੇ ਮਰਦਾਨੇ ਇੱਕ ਵਾਰੀ ਹੋਰ ਜਾ ਕਹਿੰਦਾ ਮਹਾਰਾਜ ਜੀ ਉਹ ਫਿਰ ਅੱਗੋਂ ਚੰਗਾ ਨਹੀਂ ਬੋਲਦੇ ਰਹਿਣ ਦਿਓ ਮਹਾਰਾਜ ਕਹਿੰਦੇ ਨਹੀਂ ਇੱਕ ਵਾਰੀ ਜਾਇਦ ਸਾਡਾ ਵਚਨ ਮੰਨ ਲਾ ਤੀਜਾ ਵਚਨ ਬਸ ਦੁਬਾਰਾ ਨਹੀਂ ਭੇਜਦੇ ਕਹਿੰਦੇ ਸੱਤ ਵਚਨ ਚਲੋ ਜੀ ਮਰਦਾਨਾ ਤੀਜੀ ਵਾਰੀ ਗਿਆ ਮੂਲਿਆ ਘਰੇ ਹੀ ਆ ਘਰ ਵਾਲੀ ਫੇਰ ਓਦਾਂ ਹੀ ਤੈਨੂੰ ਇੱਕ ਵਾਰੀ ਕਹਿਤਾ ਤੂੰ ਕਿਉਂ ਬਾਰ ਬਾਰ ਆ ਰਿਹਾ ਬਾਬਾ ਹੈ ਹੀ ਨਹੀਂ ਘਰ ਮਹਾਰਾਜ ਜੀ ਉਹ ਕਹਿੰਦੇ ਘਰ ਹੈ ਨਹੀਂ ਮਹਾਰਾਜ ਕਹਿੰਦੇ ਹੈ ਨਹੀਂ ਫਿਰ ਹੈ ਹੀ ਨਹੀਂ ਆਖੋ ਸਤਨਾਮ
ਵਾਹਿਗੁਰੂ
ਬਸ ਉਧਰੋਂ ਨਿਕਲਿਆ ਕਾਲਾ ਨਾਗ ਮਾਰਿਆ ਡੰਗ ਲੱਗ ਪਿਆ ਤੜਫਣ ਚੀਕਾਂ ਮਾਰੇ ਮਹਾਰਾਜ ਗਾਂਹ ਲੰਘ ਗਏ ਘਰ ਵਾਲੀ ਨੇ ਜਦੋਂ ਵੇਖਿਆ ਜਾ ਕੇ ਤੜਫਦਾ ਕਹਿੰਦਾ ਜ਼ਹਿਰ ਚੜ੍ਹਦੀ ਜਾਂਦੀ ਹੈ ਸਾਰੇ ਮਾਤਾ ਪਿਤਾ ਇਕੱਠੇ ਹੋ ਗਏ ਨੇੜੇ ਤੇੜੇ ਦੇ ਆਂਢ ਗੁਆਂਢ ਵਾਲੇ ਗੱਲ ਕੀ ਬਣੀ ਸੀ ਤੂੰ ਘਾਰੇ ਤੇ ਲੈਣ ਕੀ ਗਿਆ ਸੀ ਸੱਪ ਕਿੱਦਾਂ ਡੰਗ ਮਾਰ ਕੇ ਘਾਰੇ 'ਚ ਕੀ ਲੈਣ ਗਿਆ ਸੀ ਉਹ ਕਹਿੰਦਾ ਮੈਂ ਏਦਾਂ ਗੁਰੂ ਨਾਨਕ ਪਾਤਸ਼ਾਹ ਆਏ ਸੀ ਤੇ ਮੈਂ ਡਰਦਾ ਅੰਦਰ ਵੜ ਗਿਆ ਉਹ ਕਹਿੰਦੇ ਫਿਰ ਮਰਨਾ ਹੀ ਹੈ ਜਿਹੜਾ ਬੇਮੁੱਖ ਹੋਦੇ ਉਹਦੇ ਨਾਲ ਏਦਾਂ ਹੀ ਬਣਦੀ ਚੁੱਕੋ ਫਿਰ ਮੰਜੀ ਦੇ ਉੱਤੇ ਪਾਇਆ ਚਾਰ ਜਣੇ ਚੁੱਕ ਕੇ ਲੈ ਤੁਰੇ ਚਲੋ ਭੁੱਲ ਬਖਸ਼ਾ ਲਓ ਗੁਰੂ ਨਾਨਕ ਪਾਤਸ਼ਾਹ ਬੈਠੇ ਆ ਜਾ ਚਰਨਾਂ ਦੇ ਉੱਤੇ ਰੱਖਿਆ ਮੰਜੀ ਤੇ ਪਾਇਆ ਮਹਾਰਾਜ ਕਹਿੰਦੇ ਮੂਲਿਆ ਹੁਣ ਵੀ ਤੇ ਆਇਆ ਹੀ ਹੈ ਉਦੋਂ ਤੈਨੂੰ ਕਿਹਾ ਸੀ ਆ ਜਾ ਹੁਣ ਚਾਰ ਜਣੇ ਚੁੱਕ ਕੇ ਵੀ ਤੇ ਲਿਆਈ ਹੈ ਰੋਈ ਜਾਂਦਾ ਬਸ ਮਹਾਰਾਜ ਬਖਸ਼ ਲਓ ਮਹਾਰਾਜ ਕਹਿੰਦੇ ਮੂਲਿਆ ਹੁਣ ਤੇ ਸਮਾਂ ਲੰਘ ਗਿਆ ਹੁਣ ਤੇ ਲੰਘ ਗਿਆ ਸਮਾਂ ਸਿੱਖ ਭੁੱਲ ਜਾਵੇ ਭਾਵੇਂ ਗੁਰੂ ਨੂੰ ਗੁਰੂ ਨਹੀਂ ਭੁਲਾਉਂਦਾ ਸਿੱਖ ਮਹਾਰਾਜ ਤੇ ਆਪ ਆਏ ਨਾ ਘਰ ਇਹ ਭੁੱਲ ਗਿਆ ਸੀ ਅਸੀਂ ਭਾਵੇਂ ਭੁੱਲੇ ਫਿਰਦੇ ਹਾਂ ਧੰਨ ਹੈ ਬਾਜਾਂ ਵਾਲਾ ਜਿਹਨੇ ਅਜੇ ਵੀ ਸਾਨੂੰ ਨਹੀਂ ਭੁਲਾਇਆ ਅਜੇ ਵੀ ਸਭ ਕੁਝ ਹੋ ਰਿਹਾ ਤਾਂ ਰੋਜ਼ ਸ਼ਰਾਬਾਂ ਪੀਂਦਾ ਟਰੈਕਟਰ ਚਲਾਉਣਾ ਰੋਜ਼ ਜਾਣਾ ਖੇਤਾਂ 'ਚ ਕੰਮ ਕਰਨਾ ਖੇਤਾਂ ਦੇ ਪੇੜਾਂ ਦੇ ਵਿੱਚ ਵੀ ਦਾਰੂ ਚੱਲਦੀ ਹੈ ਸ਼ਰਾਬ ਚੱਲਦੀ ਹੈ ਮਹਾਰਾਜ ਫਿਰ ਵੀ ਕਿਰਪਾ ਕਰ ਰਹੇ ਨੇ ਫਿਰ ਵੀ ਝਾੜ ਨਿਕਲੀ ਜਾਂਦਾ ਫਿਰ ਵੀ ਮਹਾਰਾਜ ਬਖਸ਼ਿਸ਼ਾਂ ਕਰ ਹੀ ਰਹੇ ਧੰਨ ਨੇ ਸਤਿਗੁਰਾਂ ਦੀਆਂ ਰਹਿਮਤਾਂ ਜਦ ਮੈਂ ਵੇਖਾਂ ਉਗਣ ਆਪਣੇ ਤਾਂ ਕੁਝ ਨਹੀਂ ਮੇਰੇ ਪੱਲੇ ਔਗਣਾ ਗੁਨਾਹਾਂ ਦੇ ਭਰੇ ਪਏ ਆ ਧੰਨ ਸਤਿਗੁਰੂ ਸਾਡੇ ਰਹਿਮਤਾਂ ਫਿਰ ਵੀ ਕਰੀ ਜਾਂਦੇ ਨੇ ਸਾਡੇ ਤੇ ਹੁਣ ਇੱਧਰ ਮਹਾਰਾਜ ਕਹਿੰਦੇ ਮੂਲਿਆ ਹੁਣ ਵੀ ਤੇ ਆਇਆ ਹੀ ਆ ਮਹਾਰਾਜ ਕਰ ਦਿਓ ਕਿਰਪਾ ਬਖਸ਼ੋ ਮਹਾਰਾਜ ਕਹਿੰਦੇ ਹੁਣ ਨਹੀਂ ਹੁਣ ਤੇ ਸਮਾਂ ਲੰਘ ਗਿਆ ਨਹੀਂ ਕਰ ਦਿਓ ਕਿਰਪਾ ਰੋਈ ਜਾਏ ਬਾਰ ਬਾਰ ਬੇਨਤੀਆਂ ਕਰਦਾ ਕਹਿੰਦੇ ਲੈ ਹੁਣ ਨਹੀਂ ਹੁਣ ਗਿਆ ਸਮਾਂ ਬਸ ਇਹਦਾ ਕਹਿੰਦਿਆਂ ਕਹਿੰਦਿਆਂ ਜਾਨ ਨਿਕਲ ਗਈ ਜ਼ਹਿਰ ਚੜ੍ਹ ਗਈ ਮਹਾਰਾਜ ਦੇ ਕੋਲ ਜਾਨ ਨਿਕਲ ਗਈ ਜਦੋਂ ਮਰ ਗਿਆ ਤੇ ਮੱਤ ਟਿਕਾਣੇ ਆ ਗਈ ਪਰਿਵਾਰ ਦੀ ਚਰਨਾਂ ਤੇ ਡਿੱਗ ਪਏ ਕਹਿੰਦੇ ਮਹਾਰਾਜ ਸਾਨੂੰ ਪਤਾ ਹੈ ਜਿਹੜਾ ਇੱਥੇ ਬੇਮੁੱਖ ਹੋ ਕੇ ਮਰਿਆ ਨਾ ਇਹਨੂੰ ਇੱਥੇ ਢੋਈਏ ਤੇ ਨਾ ਅੱਗੇ ਢੋਈਏ ਇੱਥੇ ਹੁਣ ਗਾਂ ਹੀ ਕਿਰਪਾ ਕਰ ਦਿਓ ਮਹਾਰਾਜ ਕਹਿੰਦੇ ਕੋਈ ਨਹੀਂ ਆ ਬਖਸ਼ਾਂਗੇ ਜ਼ਰੂਰ ਪਰ ਇਹਨੂੰ ਦਸਵੇਂ ਜਾਮੇ 'ਚ ਬਖਸ਼ਾਂਗੇ ਹੁਣ ਨਹੀਂ ਦਸਵੇਂ ਜਾਮੇ 'ਚ ਆਵਾਂਗੇ ਫਿਰ ਬਖਸ਼ਾਂਗੇ ਹੁਣ ਇੱਥੇ ਧਿਆਨ ਦਿਓ ਮੂਲੇ ਦੀ ਤੇ ਤਰੀਕ ਪੈ ਗਈ ਸਾਡੀ ਤੇ ਤਰੀਕ ਵੀ ਨਹੀਂ ਪੈਣੀ
ਮੂਲੇ ਨੂੰ ਤੇ 200 ਸਾਲ ਲੱਗਿਆ, 200 ਸਾਲ ਸਵਾ ਕੁ 200 ਸਾਲ ਦਾ ਸਮਾਂ ਲੱਗਿਆ ਮੂਲੇ ਨੂੰ ਗੁਰੂ ਨਾਨਕ ਪਾਤਸ਼ਾਹ ਵੇਲੇ ਬੇਮੁੱਖ ਹੋਇਆ ਤੇ 10ਵੇਂ ਪਾਤਸ਼ਾਹ ਨੇ ਜਦੋਂ ਹਜ਼ੂਰ ਸਾਹਿਬ ਜਾਈਏ ਨਾ ਸ਼ਿਕਾਰ ਘਾਟ ਗੁਰਦੁਆਰਾ ਉੱਥੇ ਬਣਿਆ ਹੋਇਆ ਤੇ ਉਹ ਸ਼ਿਕਾਰ ਘਾਟ ਗੁਰਦੁਆਰਾ ਇੱਕ ਖਰਗੋਸ਼ ਫਿਰਦਾ ਮਹਾਰਾਜ ਨੇ ਮਾਰਿਆ ਤੀਰ ਤੀਰ ਵਿੱਚ ਦੀ ਲੰਘਿਆ ਸੇਵਾਦਾਰ ਨੇ ਪੁੱਛਿਆ ਮਹਾਰਾਜ ਜੀ ਅੱਜ ਤੱਕ ਕਦੇ ਇਹਦਾ ਸ਼ਿਕਾਰ ਨਹੀਂ ਆ ਤੁਸੀਂ ਇਹਦਾ ਸ਼ਿਕਾਰ ਕਿੱਦਾਂ ਕਰ ਲਿਆ ਮਹਾਰਾਜ ਕਹਿੰਦੇ ਭਾਈ ਇਹ ਖਰਗੋਸ਼ ਕਿਸੇ ਸਾਹਮਣੇ ਸਾਡੇ ਨਾਲ ਰਿਹਾ ਪਹਿਲੇ ਰੂਪ ਜਦੋਂ ਅਸੀਂ ਆਏ ਸੀ ਆਤਮਾ ਸਾਹਮਣੇ ਆ ਖਲੋਤੀ ਤੇ ਮਾਫੀਆਂ ਮੰਗਦਾ ਜਨਮਾਂ ਜਨਮਾਂ ਦਾ ਵਿਜੋਗੀ ਮੂਲਾ ਹੋ ਗਿਆ ਜਨਮਾਂ ਜਨਮਾਂ ਦੇ ਪੈ ਗਏ ਨਾ ਵਿਛੋੜੇ ਗੁਰਾਂ ਵੱਲੋਂ ਮੁੱਖ ਮੋੜ ਕੇ ਜਨਮਾਂ ਦਾ ਵਿਜੋਗੀ ਮੂਲਾ ਹੋ ਗਿਆ ਗੁਰਾਂ ਦੇ ਵੱਲੋਂ ਮੁੱਖ ਮੋੜ ਕੇ ਦਸਵੇਂ ਜਾਮੇ ਵਿੱਚ ਬਖਸ਼ਿਆ ਗਿਆ ਉਹਨੂੰ ਤੇ 200 ਸਾਲ ਲੱਗਿਆ ਜੇ ਅਸੀਂ ਟੁੱਟ ਗਏ ਸਾਨੂੰ 7.5 ਅਰਬ ਸਾਲ ਲੱਗਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹੜੇ ਪਹਿਲਾਂ ਅੰਮ੍ਰਿਤ ਛਕਿਆ ਸੀ ਤੇ ਅੱਜ ਟੁੱਟ ਗਏ ਨੇ ਮੇਰੀ ਬੇਨਤੀ ਹੈ ਜੁੜ ਜਾਓ ਦੁਆਰਾ ਮਨ ਬਣਾਓ ਕਰੋ ਤਿਆਰੀ ਫਿਰ ਕਿਤੇ ਅੰਮ੍ਰਿਤ ਸੰਚਾਰ ਹੋਵੇ ਤੇ ਛਕ ਲਓ ਸਿੰਘ ਸਜੋ ਮਹਾਰਾਜ ਨੇ ਕਿਰਪਾ ਕੀਤੀ ਆ ਮਨੁੱਖਾ ਸਰੀਰ ਵਾਰ ਵਾਰ ਨਹੀਂ ਮਿਲਣਾ ਇਸ ਦੇਹੀ ਕੋ ਸਿਮਰਹ ਦੇਵ ਸੋ ਦੇਹੀ ਅੱਜ ਹਰ ਕੀ ਸੇਵ ਉਹ ਮੂਲਾ ਜੁੜਿਆ ਸੀ ਤੇ ਟੁੱਟ ਗਿਆ ਤੇ ਵੇਖੋ ਕਿੰਨਾ ਲੰਮਾ ਚੱਕਰ ਪੈ ਗਿਆ ਫਿਰ ਸਾਨੂੰ ਵੀ ਪੈ ਜਾਣਾ ਚੱਕਰ ਬੜਾ ਲੰਮਾ ਚੱਕਰ ਕੱਟ ਕੇ ਫਿਰ ਮਨੁੱਖਾ ਸਰੀਰ ਮਿਲਣਾ ਤੇ ਬੇਨਤੀ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਰਹਿਣਾ ਪੱਕੇ ਔਖਾ ਬੜਾ ਕੰਮ ਸੰਤ ਜਰਨੈਲ ਸਿੰਘ ਇੱਕ ਧਾਰਨਾ ਪੜ੍ਹਦੇ ਹੁੰਦੇ ਕਈ ਵਾਰੀ ਉਹ ਸਾਜ ਤੇ ਨਹੀਂ ਸੀ ਵਜਾਉਂਦੇ ਦਾਸ ਨੇ ਤੇ ਨਹੀਂ ਸੁਣਿਆ ਜਿੱਦਾਂ ਉਹਨਾਂ ਦੇ ਜਿਹੜੇ ਸੰਗੀ ਨੇ ਉਹ ਦੱਸਦੇ ਨੇ ਉਹਨਾਂ ਨੇ ਜਦੋਂ ਕਦੇ ਕਥਾ ਕਰਨੀ ਨਾ ਤੇ ਵਿੱਚ ਆ ਧਾਰਨਾ ਪੜ੍ਹਨੀ ਕਹਿੰਦੇ ਕਰੀਏ ਕਿ ਮਨ ਰੂਪੀ ਪੰਛੀ ਹੈ ਇਕੱਲਾ ਤੇ ਸ਼ਿਕਾਰੀ ਨੇ ਬਹੁਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਕਾਰੀ
ਇਹਦੇ ਮਗਰ ਬਹੁਤੇ ਪਏ ਨੇ, ਇਸ ਕਰਕੇ ਬੇਨਤੀ ਕਰਦੇ ਰਹਿਣਾ ਚਾਹੀਦਾ। ਹੱਥ ਸਿਰ ਤੇ ਰੱਖੇ ਹੋ ਜੀ ਜਦੋਂ ਮੈਂ ਡੋਲਾਂ, ਜਦੋਂ ਮੈਂ ਸਿਰ ਤੇ ਰੱਖੇ ਹੋ ਜੀ ਜਦੋਂ ਮੈਂ ਡੋਲਾਂ, ਜਦੋਂ ਮੈਂ ਸਮਾਂ ਬਹੁਤ ਹੋ ਗਿਆ। ਪਹਿਲੀ ਬੇਨਤੀ ਮੇਰੀ ਉਹਨਾਂ ਨੂੰ ਹੈ ਜਿਹੜੇ ਵਿੱਚ ਵਿੱਚ ਕਈ ਕਹਿੰਦੇ ਆ ਵੀ ਚਲੋ ਹੁਣ ਸਮਾਂ ਬਹੁਤ ਹੋ ਗਿਆ, ਮੈਂ ਸਾਨੂੰ ਕੱਖ ਵੀ ਪਾਉਣੇ ਆ, ਬਾਬੇ ਤੇ ਵਿਹਲੇ ਹੀ ਹੈ, ਇਹਨਾਂ ਦਾ ਕੀ ਪਤਾ ਲੱਗੇ ਹੀ ਰਹਿਣ। ਪਰ ਬੇਨਤੀ ਆ, ਮੈਨੂੰ ਸਭ ਦਾ ਪਤਾ ਹੈ ਵੀ ਕੰਮਾਂ ਕਾਰਾਂ ਵਾਲੇ ਆ ਸਾਰੇ, ਕਿਸੇ ਨੇ ਮਹਿਸਾਂ ਨੂੰ ਪੱਠੇ ਪਾਉਣੇ ਆ, ਕਿਸੇ ਨੇ ਕੋਈ ਕੰਮ ਕਰਨਾ, ਬੀਬੀਆਂ ਨੇ ਘਰਾਂ 'ਚ ਜਾ ਕੇ ਪ੍ਰਸ਼ਾਦੇ ਵੀ ਪਕਾਉਣੇ ਆ। ਪਰ ਆਓ ਅੱਗੇ, ਅਸੀਂ ਵੀ ਵਿਹਲੇ ਨਹੀਂ, ਅਸੀਂ ਵੀ ਦੀਵਾਨ ਗਾਂ ਜਾ ਕੇ ਸੁਨਾਮ ਦੀਵਾਨ ਲਾਉਣਾ ਰਾਤ ਦਾ। ਹੁਣ ਇੱਥੇ ਦਿਨ ਦਾ ਮੌਸਮ ਠੀਕ ਆ, ਰਾਤ ਨੂੰ ਵੇਖੋ ਕਿੰਨੀ ਠੰਡ ਪੈਂਦੀ ਆ, ਅਤੇ ਉੱਥੇ ਵੀ ਸੰਗਤ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਜਿੱਦਾਂ ਕੱਲ੍ਹ ਇੱਥੇ 70 ਦੇ ਨਾਮ ਸੀ, ਉੱਥੇ 170 ਦੇ ਨਾਮ ਰਾਤ ਆ ਗਏ ਸੀ, ਅਤੇ ਅੱਜ ਬੇਅੰਤ ਸੰਗਤਾਂ ਉੱਥੇ ਵੀ ਅੰਮ੍ਰਿਤ ਛਕ ਰਹੀਆਂ, ਅਤੇ ਪੰਜ ਪਿਆਰਿਆਂ ਨੇ ਹੁਣ ਉੱਥੇ ਪਹੁੰਚਣਾ, ਫਿਰ 4-5 ਘੰਟੇ ਅੰਮ੍ਰਿਤ ਸੰਚਾਰ 'ਤੇ ਵੀ ਲੱਗ ਜਾਂਦੇ ਆ। ਸੋ ਆਓ ਇੱਥੇ ਹੀ ਹੁਣ ਆਪਾਂ ਸਮਾਪਤੀ ਕਰੀਏ, ਸਮਾਂ ਬਹੁਤ ਹੋ ਗਿਆ। ਅਤੇ ਬੇਨਤੀ ਇਹ ਹੈ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹ ਜਾ ਸਕਦਾ ਜਿਹੜਾ ਬੋਲਾ ਜਿਹਨੂੰ ਸੁਣਦਾ ਹੀ ਨਹੀਂ। ਬੋਲਿਆਂ ਦਾ ਕੰਮ ਇਹੋ ਜਿਹਾ ਹੁੰਦਾ। ਮੈਂ ਇਹ ਤਾਂ ਥੋੜ੍ਹਾ ਜਿਹਾ ਕਰੜਾ ਬਚਨ ਕਿਹਾ ਕਿਉਂਕਿ ਕਈ ਮੈਂ ਵੇਖਿਆ ਸੁਣ ਕੇ ਅਣਸੁਣਿਆ ਕਰ ਦਿੰਦੇ। ਕੱਲ੍ਹ ਨਾ ਕਿਹਾ ਬਹੁਤ ਵੀ ਉੱਠਣਾ ਨਹੀਂ ਜਿੰਨਾ ਚਿਰ ਮਹਾਰਾਜ ਇੱਥੇ ਨੇ, ਅਤੇ ਉਹ ਫਿਰ ਵਿੱਚ ਵੀ ਕਈ ਕਈ ਕਿਉਂਕਿ ਮੈਨੂੰ ਇਸ ਗੱਲ ਤੱਕ ਕੋਈ ਨਹੀਂ, ਜਦੋਂ ਆਪਾਂ ਦੀਵਾਨ ਲਾ ਦਿੱਤਾ ਅਤੇ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਾਏ ਆਪਾਂ ਕਿਆ ਲੈਣਾ। ਪਰ ਨਹੀਂ, ਮੈਨੂੰ ਇੱਦਾਂ ਲੱਗਦਾ ਵੀ ਬੇਅਦਬੀ ਹੈ ਸਤਿਗੁਰਾਂ ਦੀ, ਜਿੰਨਾ ਚਿਰ ਮਹਾਰਾਜ ਇੱਥੇ ਨੇ ਅਸੀਂ ਪਹਿਲਾਂ ਜਾਂਦੇ ਚੰਗੇ ਨਹੀਂ ਲੱਗਦੇ। ਬੋਲਿਆਂ ਦਾ ਕੰਮ ਇੱਦਾਂ ਹੀ ਹੁੰਦਾ, ਉਹ ਦੋ ਬੋਲੇ ਇਕੱਠੇ ਹੋ ਗਏ, ਉਹਨੂੰ ਪੁੱਛਦਾ ਕੋਈ ਗੁਰਦੁਆਰਿਓਂ ਆਇਆ, ਉਹਨੂੰ ਪੁੱਛਦਾ ਗੁਰਦੁਆਰਿਓਂ ਆਇਆ, ਉਹ ਕਹਿੰਦਾ ਨਾ ਮੈਂ ਤਾਂ ਗੁਰਦੁਆਰਿਓਂ ਆਇਆ, ਕਹਿੰਦੇ ਅੱਛਾ ਮੈਂ ਤਾਂ ਕਿਹਾ ਕਿਤੇ ਗੁਰਦੁਆਰਿਓਂ ਆਇਆ ਹੋਏਗਾ, ਹੈ ਬੋਲੇ ਇਕੱਠੇ ਹੋਏ ਵੇ। ਉਹਨਾਂ ਦਾ ਕੰਮ ਤਾਂ ਬੋਲਿਆਂ ਦਾ ਤਾਂ ਇੱਦਾਂ ਹੀ ਹੁੰਦਾ, ਅਤੇ ਤਾਂ ਬੇਨਤੀ ਕੀਤੀ ਆ ਵੀ ਕਈ ਸੁਣ ਕੇ ਨਾ ਅਣਸੁਣਿਆ ਕਰ ਦਿੰਦੇ ਆ ਵੀ ਛੱਡੋ ਜੀ ਕਹਿ ਤਾ ਆਪਾਂ ਚੱਲੀਏ ਛੇਤੀ, ਇਹ ਤਾਂ ਹੁਣ ਗੁਰੂ ਸਤੋਤਰ ਪੜ੍ਹਨਗੇ, ਆਪਾਂ ਫੁਲਕਾ ਸਤੋਤਰ ਪੜ੍ਹ ਲਓ ਚੱਲ ਕੇ। ਪਰ ਅਜੇ ਲੰਗਰ ਬੰਦ ਹੀ ਹੈ, ਜਦੋਂ ਸਮਾਪਤੀ ਹੋਣੀ ਫਿਰ ਚਲਾਉਣਗੇ, ਅਤੇ ਜਿੰਨਾ ਚਿਰ 5-7 ਮਿੰਟ ਬਹਿ ਜਾਓ ਬਸ ਪ੍ਰਸ਼ਾਦਾ ਪਾਣੀ ਛੱਕ ਕੇ, ਫਿਰ ਸਭ ਨੇ ਆਪੋ ਆਪਣੇ ਘਰਾਂ ਨੂੰ ਜਾਣਾ ਜਿੱਥੇ ਇੰਨਾ ਚਿਰ ਬਹਿ ਗਏ। ਹੁਣ ਥੋੜ੍ਹਾ ਜਿਹਾ ਸਮਾਂ ਹੋਰ, ਅਰਦਾਸ ਹੁਕਮਨਾਮੇ ਸੁਣੋ ਮਹਾਰਾਜ ਜੀ ਦੇ ਫਿਰ ਜਾਣਾ, ਬਾਕੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਰਹਿਣਾ ਪੱਕੇ। ਹੁਣ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਪਿਆਰਿਓ ਸੰਗਤ ਕਰਨੀ ਨਾ ਛੱਡਿਓ। ਆ ਹੁਣ ਵੇਖੋ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੰਨੀਆਂ ਸੰਗਤਾਂ ਦੇ ਵਿੱਚ ਫੁੱਲ ਪਾਏ ਗਏ, ਮਾਣ ਹੋਇਆ। ਜੇ ਹੁਣ ਇਹ ਸਤਿਕਾਰ ਨੂੰ ਗਵਾ ਲਿਆ ਨਾ ਹੱਥੋਂ, ਫਿਰ ਕਿਸੇ ਨਰਕ ਨੇ ਵੀ ਨਹੀਂ ਝੱਲਣਾ। ਆਖੋ
ਸਤਨਾਮ,
ਪੱਕੇ ਰਹਿਣਾ। ਹੁਣ
ਜਿਨ੍ਹਾਂ ਜਿਨ੍ਹਾਂ ਨੇ ਆ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ, ਸੰਗਤ ਦੇ ਦਰਸ਼ਨ ਕੀਤੇ ਔਰ ਸੰਗਤ ਨੂੰ ਦਰਸ਼ਨ ਦਿੱਤੇ ਨੇ, ਔਰ ਉਹਨਾਂ ਦਾ ਧੰਨਵਾਦ ਖਾਸ ਕਰਕੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਜਿਹੜੇ ਚੜ੍ਹੇ ਨੇ, ਉਹਨਾਂ ਨੂੰ ਫਿਰ ਲੱਖ ਲੱਖ ਵਧਾਈਆਂ ਵਧਾਈਆਂ। ਅਤੇ ਅੱਗੇ ਨੂੰ ਵਧਣਾ, ਹੁਣ ਪਿੱਛੇ ਨੂੰ ਨਹੀਂ ਮੁੜਨਾ। ਕਈ ਵਧਾਈਆਂ ਦੇਈ ਦੀਆਂ, ਲੋਕ ਕਹਿੰਦੇ ਆ ਉਹ ਤੇਰੇ ਘਰ ਪੁੱਤਰ ਹੋਇਆ ਵਧਾਈ ਹੋਵੇ, ਚੌੜਾ ਹੋਇਆ ਫਿਰਦਾ ਨਾ, ਲੋਕ ਮੈਨੂੰ ਵਧਾਈਆਂ ਦਿੰਦੇ ਨੇ। ਪਰ ਵਧਾਈ ਦਾ ਪਤਾ ਤੇ 15-20 ਸਾਲਾਂ ਬਾਅਦ ਲੱਗੂ ਵੀ ਇਹ ਪੁੱਤ ਵਧਾਊ ਕਿ ਘਟਾਊ, ਪਤਾ ਤੇ ਫਿਰ ਲੱਗਣਾ। ਜਿਨ੍ਹਾਂ ਦੇ ਬੱਚੇ ਅੱਜ ਘਰ 'ਚ ਵੜਨ ਨਹੀਂ ਦਿੰਦੇ, ਜਿਹੜੇ ਰੋਟੀ ਨਹੀਂ ਦਿੰਦੇ, ਉਹਨਾਂ ਨੂੰ ਵੀ ਕਦੇ ਵਧਾਈ ਤੇ ਮਿਲੂ ਹੀ ਹੋਣੀ ਆ। ਜਿਹੜੇ ਅੱਜ ਇਹ ਮੂੰਹੋਂ ਕਹਿੰਦੇ ਆ ਆਪਣੇ ਵੀ ਮੇਰਾ ਇਹੋ ਜਿਹਾ ਪੁੱਤ ਨਾ ਹੀ ਜੰਮਦਾ ਤੇ ਚੰਗਾ ਸੀ, ਵਧਾਈ ਤੇ ਉਹਦੇ ਵੀ ਜਨਮ ਵੇਲੇ ਮਿਲੀ ਹੋਣੀ, ਪਰ ਉਹ ਵਧਾਈ ਨਕਲੀ ਹੈ। 20 ਸਾਲਾਂ ਬਾਅਦ ਪਤਾ ਲੱਗੂ ਵੀ ਉਹ ਕੰਮ ਵੱਧਦਾ ਕਿ ਘਟਦਾ, ਇਹ ਵਧਾਈ ਨਕਲੀ ਹੈ। ਕਈ ਵਾਰੀ ਨੂੰਹ ਘਰ 'ਚ ਆਉਂਦੀ ਆ ਤੇ ਲੋਕ ਵਧਾਈਆਂ ਦਿੰਦੇ ਆ, ਵਧਾਈ ਹੋਵੇ ਮੁੰਡਾ ਵਿਆਹ ਲਿਆ, ਤੇ 15-20 ਦਿਨਾਂ ਪਿੱਛੋਂ ਵੇਖੋ ਉਹੀ ਸੱਸ ਦਾ ਬੁਰਾ ਹਾਲ ਹੈ। ਕੀ ਹੋਇਆ, ਵਧਾਈ ਫਿੱਕੀ ਪੈ ਗਈ। ਕਿਉਂ, ਹੁਣ 10,000 ਮੇਰੀ ਤਲੀ ਤੇ ਧਰਦਾ ਸੀ ਪਹਿਲਾਂ, ਹੁਣ ਉਹਦੀ ਤਲੀ ਤੇ ਧਰਦਾ, ਲੈ ਵਧਾਈ ਝੂਠੀ ਹੋ ਗਈ। ਇਹ ਵਧਾਈਆਂ ਨੇ ਝੂਠੀਆਂ, ਅਸਲੀ ਵਧਾਈ ਕਿਹੜੀ ਆ? ਜਿਹੜਾ ਰੂਹਾਨੀਅਤ ਵੱਲ ਵਧੇ ਉਹਨੂੰ ਵਧਾਈ ਦਿਆ ਕਰੋ, ਉਹ ਸ਼ੁਕਰ ਹੈ ਉਹ ਤੂੰ ਗਾਂ ਨੂੰ ਵਧਿਆ, ਗੁਰਮਤ ਵੱਲ ਵਧਿਆ। ਅਸਲੀ ਵਧਾਈ ਉਹਨਾਂ ਨੂੰ ਦੇਣੀ ਚਾਹੀਦੀ ਆ, ਜਿਹੜਾ ਕੋਈ ਖੰਡ ਪਾਠ ਕਰਾਏ, ਜਿਹੜਾ ਗੁਰੂ ਦਾ ਲੰਗਰ ਲਾਏ, ਜਿਹਦੇ ਘਰ ਵਿੱਚ ਸੰਗਤ ਦੇ ਚਰਨ ਪੈਣ, ਜਿਹੜਾ ਨਿਤਨੇਮ ਵਧਾਵੇ ਆਪਣਾ, ਜਿਹੜਾ ਬਾਣੀ ਵੱਲ ਨੂੰ ਵੱਧ ਰਿਹਾ, ਗੁਰੂ ਵੱਲ ਨੂੰ ਵੱਧ ਰਿਹਾ, ਅਸਲੀ ਵਧਾਈ ਤੇ ਉਹਨਾਂ ਗੁਰਮੁਖਾਂ ਨੂੰ ਦੇਣੀ ਬਣਦੀ ਹੈ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈਆਂ। ਹੁਣ ਗਾਂਹ ਨੂੰ ਪੈਰ ਪੁੱਟਣਾ, ਵਧਣਾ ਗਾਂਹ ਨੂੰ, ਐ ਪਿੱਛੇ ਨੂੰ ਨਿਬੜਨਾ ਵੀ ਫਲਾਣੇ ਨੇ ਕਹਿ ਤਾਂ ਛੱਡੋ ਜੀ ਪਰੇ ਹੁਣ ਕਿਆ ਲੈਣਾ, ਨਹੀਂ ਬਸ ਹੁਣ ਪੱਕੇ ਰਹਿਣਾ। ਸਤਿਗੁਰੂ ਇਸੇ ਤਰ੍ਹਾਂ ਕਿਰਪਾ ਰੱਖਣ, ਪੜੋ ਹੁਣ ਆਨੰਦ ਸਾਹਿਬ ਅਰਦਾਸ ਹੁਕਮਨਾਮੇ। ਮਹਾਰਾਜ ਜੀ ਅੱਗੇ ਅੱਗੇ ਫਿਰ ਜਾਇਓ ਪਿਆਰੇ। ਆਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ਼ਬਦ ਗਾਵਣ
ਕਰਕੇ ਉਧਰ ਹੀ ਮੱਥਾ ਟੇਕੀ ਚੱਲੋ, ਕੋਈ ਇੱਥੇ ਸਿਰ ਨਾ ਝੁਕਾਵੇ।
ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰੋ ਪਿਆਰੋ ਸਾਚਾ। कर सुपाद सबक राज
वाहेगुरु जी की फतेह फतेह
वाहेगुरु जी का खालसा
वाहेगुरु जी की।